युगल चरण मम वंदना पर पर धर कर माथ सद बलिहारी तन्ना जे सुनते हर कथा पूरे ते प्रधान निवावहें प्रभ मथा हर जस लिखें बेअंत सुख हैं से हथा चरण पुनीत पवित्र चल हैं प्रभ पथा संतां संग उदार सगला दुख लथा सतनाम श्री वाहे गुरु साहिब जीओ गौड़ी ग्वारेरी महला चौथा सतगुर सेवा सफल है बनी जित मिल हर नाम त्याया हर तनी जिन हर जपिया तिन पीछे छूटी कणी गुर सिख हर बोलो मेरे भाई हर बोलत सब पाप लह जाई वाहिगुरु जी का खालसा वाहिगुरु जी की फतह। परम सत्कार योग चावर छत्र तख्त दे मालक दसां ही पातशाहियां दी आत्मिक जोत सतगुरु पातशाह जी दी पावन हजूरी अंदर जुड़ करके गुरु प्यारियां तों अमृत रूप कीर्तन दा आनंद माणिया है। वडभागी हो साहिब जी दी कथा विचार नाल जुड़िए गुरु साहिब दीआं खुशियां प्राप्त करिए। धन गुरु गरीब नवाज बैठा सोढ़ी पातशाह रामदास सतगुरु कहावै पूर्ण ताल खटाया अमृत सर विच जोत जगावै। साहिब गुरु रामदास साहिब जी 165 अंग ते गौड़ी राग विच सेवा ते सिमरन दा आपसी बड़ा भारी संबंध अते उस दा फल इस शब्द दे अंदर आप फरमा रहे हन। सुनो प्यार सहत एक बार सारे मना दियां एकाग्रता बनाइए रसना पवित्र करो कहो गज के सतनाम श्री हां जी
गौड़ी ग्वारे री महला चौथा सतगुर सेवा सफल है बनी
सतगुर सेवा गुरु साहिब जी दी सेवा करनी सफल है बनी ए सेवा सफल है गुरु साहिब जी दी कीती हुई सेवा ए सेवा सफल है। पर सतगुरु होवे पखंडी ना होवे अधूरा ना होवे पूरा होवे सतगुरु होवे गुरु नानक पातशाह जी होवन साहब गुरु अंगद देव जी दी सेवा होवे गुरु अमरदास साहब जी दी सेवा होवे फिर ए सेवा साफ हल सहत फल दे है इसका फल प्राप्त होवेगा। कितनी क सेवा ते कितना क फल ਗੁਰੂ ਰਾਮਦਾਸ ਸਾਹਿਬ ਜੀ ਗੋਂਡ ਰਾਗ ਦੇ ਆਰੰਭ ਵਿੱਚ ਫਰਮਾਉਂਦੇ ਨੇ, ਰੱਬ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਏ। ਕੋਈ ਇਨਸਾਨ ਤਿਲ ਜਿੰਨੀ ਵੀ ਘਾਲਣਾ ਘਾਲੇ ਗੁਰੂ ਵਾਸਤੇ, ਤੇ ਸਤਿਗੁਰੂ ਪਾਤਸ਼ਾਹ ਉਸ ਦੀ ਘਾਲਣਾ ਨੂੰ ਗਵਾਉਂਦੇ ਨਹੀਂ ਹਨ। ਤਿਲ ਜਿਤਨੀ ਵੀ ਥੋੜ੍ਹੀ ਜਿਤਨੀ ਵੀ ਕੋਈ ਸੇਵਾ ਕਰਕੇ ਦੇਖੇ। ਕੱਲ ਸ਼ਾਮ ਦੀ ਕਥਾ ਲੜੀਵਾਰ ਵਿੱਚ ਬੜੀ ਸੁੰਦਰ ਪੰਕਤੀ ਆਈ ਸੀ, ਸਤਿਗੁਰ ਪ੍ਰੀਤ ਗੁਰਸਿੱਖ ਮੁਖ ਪਾਏ। ਸਤਿਗੁਰਾਂ ਦੀ ਪ੍ਰੀਤੀ ਹੈ ਗੁਰਸਿੱਖਾਂ ਦੇ ਮੁਖ ਵਿੱਚ ਭੋਜਨ ਪੈਣ ਤੇ, ਭਾਵ ਜਿਹੜਾ ਗੁਰੂ ਦੇ ਸਿੱਖਾਂ ਵਿੱਚ, ਗੁਰੂ ਦੇ ਸਿੱਖਾਂ ਦੇ ਮੁਖ ਵਿੱਚ ਭੋਜਨ ਪਾਉਂਦਾ ਹੈ, ਭਾਵ ਭੋਜਨ ਛਕਾਉਂਦਾ ਹੈ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪ੍ਰਸੰਨਤਾ ਖੁਸ਼ੀ ਪ੍ਰਾਪਤ ਹੁੰਦੀ ਹੈ। ਗੁਰੂ ਦੀਆਂ ਸੰਗਤਾਂ ਵਾਸਤੇ ਜਿਹੜੇ ਜਿਹੜੇ ਵੀ ਗੁਰਸਿੱਖ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਲੰਗਰ ਤਿਆਰ ਕਰਕੇ ਇਸ ਚੱਲ ਰਹੇ ਸੁੰਦਰ ਕਥਾ ਕੀਰਤਨ ਆਨੰਦ ਸਮਾਗਮ ਨੂੰ ਸ਼੍ਰਵਣ ਕਰਨ ਵਾਲੀਆਂ ਸੰਗਤਾਂ ਨੂੰ ਲੰਗਰ ਛਕਾਉਂਦੇ ਹੋ, ਭਾਰੀ ਇਸ ਦਾ ਫਲ ਹੈ। ਜੇ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਨੇ ਕਿ ਤਿਲ ਜਿੰਨੀ ਵੀ ਕੋਈ ਸੇਵਾ ਕਰੇ ਤੇ ਵਿਅਰਥ ਨਹੀਂ ਜਾਂਦੀ, ਤੇ ਜਿਹੜੀਆਂ ਭੈਣਾਂ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਬੜੀ ਸੋਧ ਸੁਚਮਤਾ ਸਫਾਈ ਨਾਲ ਬੜੀ ਸ਼ਰਧਾ ਪਿਆਰ ਨਾਲ ਸੰਗਤਾਂ ਲਈ ਲੰਗਰ ਤਿਆਰ ਕਰਕੇ ਛਕਾਉਂਦੀਆਂ ਹੋ, ਜੂਠੇ ਬਰਤਨ ਸਾਫ਼ ਕਰਦੇ ਹੋ, ਦਸਵੰਧ ਦੀ ਕਿਰਤ ਦੀ ਮਾਇਆ ਸੰਗਤਾਂ ਦੇ ਮੁੱਖ ਵਿੱਚ ਪਾਉਂਦੇ ਹੋ, ਇਸ ਦਾ ਬੜਾ ਭਾਰੀ ਫਲ ਹੈ। ਇਸ ਵਿੱਚ ਗੁਰੂ ਸਾਹਿਬ ਜੀ ਦੀ ਪ੍ਰੀਤੀ ਹੈ। ਇਹ ਗੱਲ ਗੁਰੂ ਰਾਮਦਾਸ ਸਾਹਿਬ ਜੀ 164 ਅੰਗ ਤੇ ਫਰਮਾ ਰਹੇ ਹਨ, ਸਤਿਗੁਰ ਪ੍ਰੀਤ ਗੁਰਸਿੱਖ ਮੁਖ ਪਾਏ। ਸੋ ਅੱਜ ਦੇ ਸ਼ਬਦ ਚ ਫਰਮਾਉਂਦੇ ਨੇ, ਸਤਿਗੁਰ ਸੇਵਾ ਸਫਲ ਹੈ ਬਣੀ। ਗੁਰੂ ਸਾਹਿਬ ਸੱਚੇ ਸਤਿਗੁਰਾਂ ਦੀ ਸੇਵਾ ਕਰਨੀ, ਇਹ ਭਾਈ ਸਹਿਤ ਫਲ ਦੇ ਸੇਵਾ ਬਣੀ ਹੈ, ਫਬੀ ਹੈ, ਬਣਦੀ ਹੈ, ਇਹਦਾ ਫਲ ਅਵੱਛ ਮਿਲਦਾ ਹੈ, ਇਹ ਨਿਸਫਲ ਨਹੀਂ ਜਾਂਦੀ ਹੈ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ। ਜੇ ਹੰਗਤਾ ਦੀ ਨਿਵਿਰਤੀ ਕਰਕੇ ਇਸ ਗੁਰੂ ਸਾਹਿਬ ਜੀ ਦੀ ਸੇਵਾ ਨੂੰ ਕੀਤਾ ਜਾਵੇ, ਮਹਾਨ ਮਹਾਨ ਫਲ ਪ੍ਰਾਪਤ ਹੈ। ਐਸੇ ਸਤਿਗੁਰੂ ਪਾਤਸ਼ਾਹ ਜੀ ਜਿਨ੍ਹਾਂ ਸਤਿਗੁਰਾਂ ਬਾਰੇ ਬਚਨ ਕੀਤੇ ਹਨ, ਬੁਰੇ ਨਾਲ ਬੁਰਿਆਈ ਕਰਨੀ ਮੁਆਫ ਕਰਨ ਕਈ ਸਿਆਣੇ, ਬੁਰੇ ਨਾਲ ਫਿਰ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ। ਇਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਘਰ ਹੈ। ਕਿਸੇ ਹੋਟਲ ਦੇ ਵਿੱਚ ਉਸ ਹੋਟਲ ਵਾਲੇ ਦੇ ਨਾਲ ਲੜਾਈ ਝਗੜਾ ਹੋ ਜਾਵੇ, ਤੇ ਭਾਵੇਂ ਉਸਨੇ ਪੈਸੇ ਦੇ ਕੇ ਖਾਣਾ ਖਾਣਾ, ਪਰ ਉਥੋਂ ਉੱਥੇ ਬੈਠਣ ਨਹੀਂ ਦੇਵੇਗਾ, ਨਹੀਂ ਖਵਾਏਗਾ। ਕਿਸੇ ਵੱਡੇ ਤੋਂ ਵੱਡੇ ਬਾਦਸ਼ਾਹ ਰਾਜੇ ਦੇ ਨਾਲ ਵੀ ਕਿਸੇ ਬੰਦੇ ਦਾ ਟਕਰਾਓ ਹੈ ਤੇ ਉਹ ਕਵੇਗਾ, ਇਹ ਮੇਰੇ ਉਲਟ ਹੈ, ਮੇਰੇ ਆਪੋਜਿਟ ਹੈ, ਇਸ ਨੂੰ ਨਹੀਂ ਲੰਗਰ ਛਕਾਉਣਾ, ਇਸ ਨੂੰ ਪਰੇ ਕਰ ਦਿਓ। ਤੇ ਜਿਹੜੇ ਬਾਹਮਣ ਸਨ, ਇਹ ਤਾਂ ਭਾਵੇਂ ਕੋਲੋਂ ਪ੍ਰੇਮੀ ਲੰਗਰ ਛਕਾਵੇ, ਇਹ ਕਹਿੰਦੇ ਸੀ ਨੀਵੀਂ ਜਾਤ ਵਾਲਾ ਕੋਈ ਜੁਲਾਹਾ, ਨੀਂਬਾ, ਛੀਂਬਾ, ਨਾਈ, ਤਰਖਾਣ, ਜੱਟ ਦਾ ਪਰਛਾਵਾਂ ਵੀ ਆ ਜਾਵੇ, ਤੇ ਕਹਿੰਦੇ ਸੀ ਇਹ ਲੰਗਰ ਨਹੀਂ ਰਹਿ ਗਿਆ, ਇਹ ਅੰਦਰ ਨਹੀਂ ਕੋਈ ਆਉਣਾ ਚਾਹੀਦਾ, ਭਾਵੇਂ ਉਹ ਕਿਤਨਾ ਵੀ ਸਿਮਰਨ ਤੇ ਬੰਦਗੀ ਕਿਉਂ ਨਾ ਕਰਦਾ ਹੋਵੇ ਤੇ ਬਾਹਮਣ ਭਾਵੇਂ ਕਿੰਨੇ ਪਖੰਡ ਤੇ ਪਾਪ ਕਰਦਾ ਹੋਵੇ ਉਹ ਤਾਂ ਵੀ ਪਵਿੱਤਰ ਹੈ। ਇਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਘਰ, ਇੱਥੇ ਕੋਈ ਦੁਸ਼ਮਣ ਵੀ ਲੰਗਰ ਵਿੱਚ ਬੈਠ ਜਾਵੇ ਤਾਂ ਉਸ ਨੂੰ ਉਠਾਇਆ ਨਹੀਂ ਜਾ ਸਕਦਾ। ਇੱਥੇ ਕੋਈ ਮੁਸਲਮਾਨ ਬੈਠ ਜਾਵੇ, ਕੋਈ ਹਿੰਦੂ ਬੈਠ ਜਾਵੇ, ਕੋਈ ਕ੍ਰਿਸਚਨ ਬੈਠ ਜਾਵੇ, ਗੁਰੂ ਸਾਹਿਬ ਜੀ ਨੇ ਕਿਹਾ ਇਹ ਮੇਰਾ ਲੰਗਰ ਹੈ, ਇਤਨੀ ਵੱਡੀ ਦਿਆਲਤਾ ਹੈ, ਪਰ ਇਸ ਦਾ ਕੋਈ ਉਲਟ ਅਰਥ ਨਾ ਕੱਢ ਲਿਓ। ਕੋਈ ਸ਼ਰਾਬ ਨਾਲ ਲੇੜ ਕੇ ਤੇ ਕਵੇ ਇਹ ਗੁਰੂ ਦਾ ਲੰਗਰ ਹੈ, ਮੈਨੂੰ ਤੁਸੀਂ ਕੱਢ ਨਹੀਂ ਸਕਦੇ। ਨਹੀਂ, ਉਹ ਮਰਯਾਦਾ ਵਿੱਚ ਗੱਲ ਆ ਜਾਂਦੀ ਹੈ। ਕੁਝ ਸਤਿਗੁਰੂ ਜੀ ਨੇ ਅਸੂਲ ਬਣਾਏ ਨੇ ਕਿ ਇਸ ਲੰਗਰ ਦੇ ਵਿੱਚ ਇਹਨਾਂ ਬੁਰਿਆਈਆਂ ਦੇ ਸਹਿਤ ਨਹੀਂ ਤੂੰ ਆ ਸਕਦਾ। ਜਾਤ ਕਿਸੇ ਦਾ ਵੀ ਹੋਵੇ, ਬਰਾਦਰੀ ਕਿਸੇ ਦਾ ਵੀ ਹੋਵੇ, ਇਹ ਜਨ ਨਾਨਕ ਹਰ ਪੁੰਨ ਬੀਜਿਆ ਫਿਰ ਤੋਟ ਨਾ ਆਵੇ ਹਰ ਪੁੰਨ ਕੇਰੀ। ਇਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਖਸ਼ਿਸ਼ਾਂ ਕੀਤੀਆਂ ਨੇ, ਰਹਿਮਤਾਂ ਕੀਤੀਆਂ ਨੇ। ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਇਹ ਮੇਰੇ ਸਤਿਗੁਰੂ ਪਾਤਸ਼ਾਹ ਦੇ ਲੰਗਰਾਂ ਵਿੱਚ ਹੀ ਵਰਤਾਂ ਹਨ। ਸਾਹਿਬ ਜੀ ਫਰਮਾਉਂਦੇ ਨੇ ਇਹ ਗੁਰਸੰਗਤਾਂ ਦੀ, ਗੁਰਸਿੱਖਾਂ ਦੀ ਸੇਵਾ ਕੀਤੀ ਹੋਈ, ਇਹ ਗੁਰੂ ਸਾਹਿਬ ਜੀ ਦੀ ਸੇਵਾ ਹੈ, ਇਹ ਪਰਮਾਤਮਾ ਦੀ ਸੇਵਾ ਹੈ, ਇਹ ਸਤਿਗੁਰਾਂ ਦੀ ਸੇਵਾ ਸਫਲ ਹੈ ਬਣੀ, ਇਹ ਸਹਿਤ ਫਲ ਦੇ ਹੈ, ਇਹ ਨਿਸਫਲ ਨਹੀਂ ਜਾਂਦੀ। ਹਾਂਜੀ, ਭਾਗਾਂ ਵਾਲੇ ਹੋ ਭਾਈ ਕਰਿਆ ਕਰੋ।
ਜਿਤ ਮਿਲ ਹਰ ਨਾਮ ਧਿਆਇਆ ਹਰ ਤਣੀ।
ਜਿਹੜਾ ਗੁਰੂ ਦੇ ਲੰਗਰ ਦੀ ਸੇਵਾ ਕਰੇਗਾ, ਜੂਠੇ ਬਰਤਨ ਮਾਂਜੇਗਾ, ਥੱਲੇ ਕਟਕਾ ਆਦਿਕ ਮਾਰ ਕੇ ਸਫਾਈ ਕਰੇਗਾ, ਝਾੜੂ ਮਾਰੇਗਾ, ਉਹਦਾ ਫਲ ਇੱਕ ਵਿਸ਼ੇਸ਼ ਮਿਲੇਗਾ। ਜਿਤ ਮਿਲ ਹਰ ਨਾਮ ਧਿਆਇਆ ਹਰ ਧਣੀ। ਹਰੀ ਜੋ ਪਰਮੇਸ਼ਰ ਧਣੀ ਮਾਲਕ ਹੈ, ਉਹਦਾ ਨਾਮ ਧਿਆਇਆ ਜਾਵੇਗਾ। ਭਾਵ ਪਰਮੇਸ਼ਰ ਦੇ ਨਾਮ ਦਾ ਹਿਰਦੇ ਵਿੱਚ ਚੱਲਣਾ ਹੋਵੇਗਾ, ਤੂੰ ਨਾਮ ਨੂੰ ਧਿਆਵੇਂਗਾ। ਕਹਿੰਦਾ ਨਾ, ਨਾਮ ਧਿਆਉਣ ਨੂੰ ਮੇਰਾ ਚਿੱਤ ਨਹੀਂ ਕਰਦਾ। ਜੂਠੇ ਬਰਤਨ ਮਾਂਜੋ ਸੰਗਤ ਦੇ, ਚਿੱਤ ਕਰੇਗਾ ਨਾਮ ਜਪਣ ਨੂੰ, ਕਿਉਂਕਿ ਸਿਮਰਨ ਤੇ ਸੇਵਾ ਦਾ ਸੰਬੰਧ ਹੈ ਬੜਾ ਭਾਰੀ। ਮਹਾਂਪੁਰ ਕਿਹਾ ਕਰਦੇ ਸੀ, ਸਿਮਰਨ ਕਰਨ ਨਾਲ ਸੇਵਾ ਕਰਨ ਦਾ ਉਤਸ਼ਾਹ ਜਾਗਦਾ, ਉਤਸ਼ਾਹ ਦੇ ਨਾਲ ਸੇਵਾ ਕਰਨ ਕਰਕੇ ਸਿਮਰਨ ਵਿੱਚ ਮਨ ਜੁੜਦਾ। ਇਹਦਾ ਇਤਨਾ ਆਪਸ ਦੇ ਵਿੱਚ ਭਾਰੀ ਸੰਬੰਧ ਹੈ। ਔਰ ਸਿੱਖ ਵਾਸਤੇ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਸਭ ਤੋਂ ਪਹਿਲਾਂ ਇਹ ਦੋ ਚੀਜ਼ਾਂ ਦਾ ਸੰਬੰਧ ਤੇ ਪ੍ਰਾਪਤੀ ਹੈ। ਕਿਸ ਤਰ੍ਹਾਂ? ਜਿਵੇਂ ਇੱਕ ਬੱਚੇ ਦੀ ਪਰਵਰਿਸ਼ ਪਾਲਣਾ ਮਾਂ ਤੇ ਦੁੱਧ ਦੋ ਚੀਜ਼ਾਂ ਨਾਲ ਹੈ। ਬੱਚਾ ਕਦੇ ਖੁਸ਼ਹਾਲੀ ਦੇ ਨਾਲ ਮਾਂ ਤੋਂ ਬਿਨਾਂ ਇਕੱਲੇ ਦੁੱਧ ਨਾਲ ਵੀ ਨਹੀਂ ਪਲਦਾ, ਤੇ ਦੁੱਧ ਤੋਂ ਬਿਨਾਂ ਕਦੇ ਇਕੱਲੀ ਮਾਂ ਨਾਲ ਵੀ ਬੱਚਾ ਖੁਸ਼ਹਾਲ ਨਹੀਂ ਹੁੰਦਾ, ਕਿਉਂਕਿ ਬੱਚੇ ਦੀ ਖੁਰਾਕ ਹੈ ਦੁੱਧ। ਬਲਕਿ ਸਭ ਤੋਂ ਵਧੀਆ ਦੁੱਧ ਮਾਤਾ ਦੀ ਛਾਤੀ ਦਾ। ਪਿਛਲੇ ਸਿਆਣੇ ਹਕੀਮ ਉਹ ਕਹਿੰਦੇ ਨੇ, ਜਿਹੜਾ ਬੱਚਾ ਮਾਂ ਦਾ ਦੁੱਧ ਚੁੰਘੇਗਾ, ਉਸ ਬੱਚੇ ਦੇ ਦਿਲ ਵਿੱਚ ਮਾਂ ਦਾ ਜ਼ਿਆਦਾ ਪਿਆਰ ਵਸੇਗਾ। ਇਹ ਤਾਂ ਗੁਰਮਤਿ ਵੀ ਆਖਦੀ ਹੈ। ਤੇ ਹਕੀਮ ਕਹਿੰਦੇ ਨੇ, ਉਹ ਬੱਚੇ ਦੀ ਸਿਹਤ ਨਰੋਈ ਹੋਵੇਗੀ, ਤੇ ਜਿਹੜੀ ਮਾਂ ਦੁੱਧ ਚੁੰਘਾਉਣ ਵਾਲੀ ਹੈ ਉਹਦੀ ਵੀ ਸਿਹਤ ਚੰਗੀ ਹੋਵੇਗੀ। ਪਰ ਕਈ ਉਲਟੀ ਸਿੱਖਿਆ ਚੱਲ ਪਈ ਹੈ ਵੀ ਮਾਂ ਕਮਜ਼ੋਰ ਹੋ ਜਾਵੇਗੀ। ਪਰ ਗੱਲ ਇਹ ਹੈ, ਮਾਂ ਨੇ ਦੁੱਧ ਪੀਣਾ ਨਹੀਂ, ਚਾਹ ਹੀ ਪੀਵੀ ਜਾਣੀ ਹੈ ਤੇ ਕਮਜ਼ੋਰ ਹੀ ਹੋਣਾ। ਮਾਂ ਖੁਦ ਦੁੱਧ ਪੀਵੇ ਤੇ ਬੱਚਾ ਮਾਂ ਦਾ ਦੁੱਧ ਪੀਵੇ ਤੇ ਮਾਂ ਦੀ ਵੀ ਸਿਹਤ ਠੀਕ ਰਹੇਗੀ, ਬੱਚੇ ਦੀ ਵੀ ਸਿਹਤ ਠੀਕ ਰਹੇਗੀ। ਬੱਚੇ ਦੀ ਅਤ ਖੁਸ਼ਹਾਲਤਾ ਹੈ ਮਾਤਾ ਤੇ ਦੁੱਧ ਦੋ ਚੀਜ਼ਾਂ ਨਾਲ। ਇਸੇ ਤਰ੍ਹਾਂ ਬੰਦੇ ਦੀ ਖੁਸ਼ਹਾਲਤਾ ਦੋ ਚੀਜ਼ਾਂ ਨਾਲ ਹੈ, ਸੇਵਾ ਤੇ ਸਿਮਰਨ ਨਾਲ। ਜਿਸ ਤਰ੍ਹਾਂ ਮਾਂ ਤੇ ਦੁੱਧ ਦੋ ਚੀਜ਼ਾਂ ਜ਼ਰੂਰੀ ਨੇ, ਇਸੇ ਤਰ੍ਹਾਂ ਸੇਵਾ ਤੇ ਸਿਮਰਨ ਜਾਂ ਗੁਰਬਾਣੀ ਤੇ ਸਿਮਰਨ ਕਹਿ ਲਓ, ਇਹ ਦੋ ਚੀਜ਼ਾਂ ਦਾ ਬੜਾ ਗਾੜਾ ਸੰਬੰਧ ਤੇ ਬੜੀ ਜ਼ਰੂਰੀ ਪ੍ਰਾਪਤੀ ਹੈ। ਮਾਂ ਦਾ ਦੁੱਧ ਚੁੰਘਣ ਨਾਲ ਬੱਚੇ ਦਾ ਮਾਂ ਨਾਲ ਪਿਆਰ ਵੱਧਦਾ, ਤੇ ਜਦੋਂ ਦੁੱਧ ਸ਼ੀਸ਼ੀ ਚੋਂ ਚੁੰਘਣਾ ਤੇ ਸ਼ੀਸ਼ੀ ਨਾਲ ਹੀ ਪਿਆਰ ਵਧਣਾ। ਬੱਚਾ ਮਾਂ ਦਾ ਦੁੱਧ ਚੁੰਘੇਗਾ ਜਿਤਨਾ, ਤੇ ਉਤਨਾ ਉਸਦਾ ਮਾਂ ਨਾਲ ਲਾੜ ਤੇ ਪਿਆਰ ਵਧੇਗਾ। ਜਿਤਨਾ ਮਾਂ ਬੱਚੇ ਦੇ ਨਾਲ ਪਿਆਰ ਕਰੇਗੀ, ਉਤਨਾ ਬੱਚਾ ਮਾਂ ਦੀ ਛਾਤੀ ਦੇ ਦੁੱਧ ਨਾਲ ਪਿਆਰ ਕਰੇਗਾ। ਇਸੇ ਤਰ੍ਹਾਂ ਜਿਤਨਾ ਕੋਈ ਚਾਓ ਤੇ ਪਿਆਰ ਨਾਲ ਸਿਮਰਨ ਕਰੇਗਾ, ਸੇਵਾ ਕਰਨ ਦਾ ਉਤਸ਼ਾਹ ਜਾਗੇਗਾ। ਜਿਤਨੀ ਕੋਈ ਸ਼ਰਧਾ ਤੇ ਭਾਵਨਾ ਨਾਲ ਸੇਵਾ ਕਰੇਗਾ, ਉਹਦੀ ਰੁਚੀ ਸਿਮਰਨ ਵਿੱਚ ਲੱਗੇਗੀ। ਇਹ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਨੇ, ਸਤਿਗੁਰ ਸੇਵਾ ਸਫਲ ਹੈ ਬਣੀ। ਗੁਰੂ ਸਾਹਿਬ ਜੀ ਦੀ ਸੇਵਾ ਇਹ ਸਹਿਜ ਫਲ ਦੇ ਸੇਵਾ ਬਣੀ ਹੈ। ਇਸ ਸੇਵਾ ਕਰਨ ਦਾ ਲਾਭ ਜਿਤ ਮਿਲ ਹਰ ਨਾਮ ਧਿਆਇਆ ਹਰ ਧਣੀ, ਉਹ ਹਰੀ ਧਣੀ ਪਰਮੇਸ਼ਰ ਦਾ ਨਾਮ ਧਿਆਇਆ ਜਾਂਦਾ ਹੈ। ਭਾਵ ਕਿ ਨਾਮ ਵਿੱਚ ਚਿੱਤ ਲੱਗਦਾ ਹੈ, ਪਿਆਰ ਲੱਗਦਾ ਹੈ, ਸੁਰਤ ਜੁੜਦੀ ਹੈ।
ਜਿਨ ਹਰ ਜਪਿਆ ਤਿਨ ਪਿਛੇ ਛੁੱਟੀ ਕਣੀ,
ਤੇ ਜਿਸ ਨੇ ਕੀਤੀ ਹੈ ਸੇਵਾ ਤੇ ਜਪਿਆ ਹੈ ਨਾਮ, ਉਹ ਆਪ ਜਮਦੂਤਾਂ ਜਮਾਂ ਔਗਣਾਂ ਬੁਰਿਆਈਆਂ ਤੋਂ ਮੁਸੀਬਤਾਂ ਭੀੜਾਂ ਮੁਸ਼ਕਲਾਂ ਤੋਂ ਛੁੱਟ ਗਿਆ, ਬਚ ਗਿਆ। ਤਿੰਨ ਪੀਛਾ ਜਿਹੜਾ ਜਿਹੜਾ ਉਹਦੇ ਨਾਲ ਜੁੜਿਆ, ਐਸੇ ਮਹਾਤਮਾ ਜਨ ਦੇ ਸੇਵਾ ਤੇ ਸਿਮਰਨ ਦੋ ਗੁਣਾਂ ਵਾਲੇ ਇਨਸਾਨ ਸੰਤ ਮਹਾਤਮਾ ਦੇ ਨਾਲ ਜਿਹੜਾ ਜਿਹੜਾ ਵੀ ਜੁੜਿਆ, ਉਸ ਦੇ ਪਿੱਛੇ ਛੋਟੀ ਘਣੀ ਬੇਅੰਤ ਸ੍ਰਿਸ਼ਟੀ ਛੁੱਟ ਗਈ, ਤਰ ਗਈ। ਜੇ ਪੁੱਤਰਾਂ ਨੇ ਬਚਨ ਨਹੀਂ ਮੰਨੇ, ਉਹ ਨਹੀਂ ਤਰੇ, ਤੇ ਜੇ ਬਗਾਨਿਆਂ ਨੇ ਆ ਕੇ ਬਚਨ ਮੰਨ ਲਿਆ, ਨਾਲ ਜੁੜ ਗਏ ਨੇ, ਸਤਿਕਾਰ ਕੀਤਾ, ਤੇ ਉਹ ਵੀ ਤਰ ਗਏ। ਤਿੰਨ ਪਿੱਛੇ ਛੋਟੀ ਘਣੀ, ਉਹਨਾਂ ਦੇ ਪਿੱਛੇ ਘਣੀ ਸ੍ਰਿਸ਼ਟੀ ਜਿਹੜੀ ਹੈ ਉਹ ਛੁੱਟ ਗਈ, ਜੰਮਣ ਮਰਨ ਤੋਂ ਛੁੱਟ ਗਈ, ਜਮਾਂ ਤੋਂ ਛੁੱਟ ਗਈ, ਦੁੱਖਾਂ ਤੋਂ, ਤੇ ਪ੍ਰਾਪਤੀ ਉਸ ਨੂੰ ਹੋਈ ਸੁਖਾਂ ਦੀ, ਸੱਚਖੰਡ ਦੀ, ਸਤਸੰਗਤ ਦੀ, ਸ੍ਰੇਸ਼ਟਤਾਈ ਦੀ ਇਹ ਪ੍ਰਾਪਤੀ ਹੋਈ ਹੈ। ਇਹ ਸਾਰੀਆਂ ਬਰਕਤਾਂ ਸੇਵਾ ਤੇ ਸਿਮਰਨ ਵਿੱਚ ਹਨ।
ਗੁਰਸਿੱਖ ਹਰ ਬੋਲੋ ਮੇਰੇ ਭਾਈ,
ਇਸ ਵਾਸਤੇ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਨੇ, ਜੇ ਗੁਰਸਿੱਖ ਬਣਨਾ ਤਾਂ ਹਰ ਬੋਲੋ ਮੇਰੇ ਭਾਈ, ਇਹ ਮੇਰੇ ਭਰਾਵੋ, ਉਸ ਹਰੀ ਪਰਮੇਸ਼ਰ ਦੇ ਨਾਮ ਨੂੰ ਬੋਲਣਾ ਕਰੋ, ਕਹੋ ਗੱਜ ਕੇ ਸਤਨਾਮ। ਕਹਿੰਦੇ ਗੁਰਸਿੱਖ ਬਣ ਕੇ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਕੇ, ਹੇ ਮੇਰੇ ਭਰਾਵੋ ਗੁਰਸਿੱਖੋ, ਉਸ ਪ੍ਰਭੂ ਦਾ ਨਾਮ ਬੋਲਣਾ ਕਰੋ, ਵਾਹਿਗੁਰੂ ਵਾਹਿਗੁਰੂ ਬੋਲਣਾ ਕਰੋ, ਕਹਿਣਾ ਕਰੋ, ਜਪਣਾ ਕਰੋ।
ਹਰ ਬੋਲਤ ਸਭ ਪਾਪ ਲਹਿ ਜਾਈ,
ਹਰੀ ਪਰਮੇਸ਼ਰ ਦੇ ਨਾਮਾਂ ਨੂੰ ਬੋਲਦਿਆਂ 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 ਇਨਸਾਨ ਦੇ ਪਿਛਲੇ ਜਨਮਾਂ ਦੇ, ਜਨਮਾਂ ਜਨਮਾਤਰਾਂ ਦੇ, ਇਸ ਜਨਮਾਂ ਦੇ ਕੀਤੇ ਹੋਏ ਪਾਪ, ਉਹਨਾਂ ਪਾਪਾਂ ਦੀ ਲੱਗੀ ਹੋਈ ਮੈਲ ਸਭ ਉਤਰ ਜਾਵੇਗੀ, ਸ਼ੁੱਧਤਾ ਹੋ ਆਵੇਗੀ, ਅੰਤਸ਼ਕਰਨ ਦਿਸ ਪਵੇਗਾ, ਪਵਿੱਤਰਤਾ ਦੀ ਪ੍ਰਾਪਤੀ ਹੋਵੇਗੀ, ਉਹ ਪਾਪਾਂ ਦੇ ਦੋਸ਼ ਲਹਿ ਜਾਣਗੇ। ਵਿਸਰਾਮ ਲਾ ਕੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ,
ਜਬ ਗੁਰ ਮਿਲਿਆ ਤਬ ਮਨ ਵਸ ਆਇਆ।
ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਨੇ ਭਈ ਸਾਡਾ ਤੇ ਪ੍ਰੈਕਟੀਕਲ ਕਰ ਲਿਆ ਗੁਰਸਿੱਖੋ, ਜਬ ਗੁਰ ਮਿਲਿਆ, ਜਦੋਂ ਗੁਰੂ ਅਮਰਦਾਸ ਸਾਹਿਬ ਜੀ ਮਿਲੇ ਤਬ ਮਨ ਵਸ ਆਇਆ, ਤਾਂ ਇਹ ਮਨ ਵਸ ਵਿੱਚ ਆਇਆ। ਗੁਸਤਾਖੀ ਮੁਆਫ ਕਰਨੀ, ਜਿਹੜਾ ਗੁਰੂ ਵਾਲਾ ਬਣ ਗਿਆ ਉਹ ਤਾਂ ਪੁੱਛੇ ਇਹ ਮੇਰਾ ਮਨ ਵਸ ਵਿੱਚ ਕਿਉਂ ਨਹੀਂ ਆਉਂਦਾ, ਤੇ ਜਿਸ ਨੂੰ ਪੁੱਛੇ ਉਹਦਾ ਆਪਣਾ ਕੋਈ ਥੋੜਾ ਜਿਹਾ ਟਿਕਾਓ ਬਣਿਆ ਹੋਇਆ ਹੋਵੇ ਤੇ ਉਹ ਫਿਰ ਦੱਸੇ ਵੀ ਤੂੰ ਜੋ ਮੈਂ ਪੁੱਛਦਾ ਉਹ ਸੱਚ ਬੋਲੀ, ਤੇ ਤੂੰ ਸੱਚ ਬੋਲੇ ਤੇ ਜਿਹਦੇ ਆਪਣੇ ਕੋਈ ਥੋੜਾ ਬਹੁਤਾ ਟਿਕਾਓ ਹੈ ਉਹ ਤੈਨੂੰ ਐਸਾ ਰਸਤਾ ਦੱਸ ਦੇਵੇਗਾ, ਤੇਰਾ ਟਿਕਾਓ ਬਣ ਜਾਵੇਗਾ, ਅਵੱਛ ਬਣ ਜਾਵੇਗਾ। ਪਰ ਜੇ ਤੂੰ ਝੂਠ ਬੋਲ ਦੇਵੇਂ, ਐਵੇਂ ਕਹਿ ਦੇਵੇਂ ਮੈਂ ਬਹੁਤ ਕਮਾਈ ਕਰਦਾ, ਮੇਰੇ ਚ ਹੰਕਾਰ ਹੈ ਨੀ, ਨਿਮਰਤਾ ਹੀ ਸਾਰੀ ਭਰੀ ਹੋਈ ਹੈ, ਸੀਤਲਦਾਸ ਹੀ ਹਾਂ ਮੈਂ, ਤੇ ਫੇਰ ਤੇਰੀ ਆਪਣੀ ਗਲਤੀ ਹੈ। ਡਾਕਟਰ ਨੂੰ ਬਿਮਾਰੀ ਜਿਹੜੀ ਹੈ ਉਹ ਦੱਸੀਏ ਤੇ ਉਹਦਾ ਇਲਾਜ ਤਾਂ ਹੁੰਦਾ, ਤਾਂ ਉਹਦੀ ਸਹੀ ਦਵਾਈ ਮਿਲ ਕੇ ਉਹਦਾ ਅਸਰ ਹੁੰਦਾ। ਜਿਹੜਾ ਗੁਰੂ ਵਾਲਾ ਬਣ ਚੁੱਕਾ ਉਹ ਪੁੱਛੋ, ਤੇ ਪੁੱਛੋ ਕਿਸ ਕੋਲੋਂ, ਜਿਸ ਕਿਸੇ ਦਾ ਕੁਝ ਆਪਣਾ ਟਿਕਾਓ ਬਣਿਆ। ਤੇ ਕਈ ਪਤਾ ਪੁੱਛਦੇ ਕਿਹਨੂੰ ਨੇ, ਜਿਹੜੇ ਆਪ ਹੀ ਉਖੜੇ ਹੋਏ ਨੇ ਉਹਨਾਂ ਨੂੰ ਪੁੱਛਦੇ ਨੇ ਭਈ ਮੈਂ ਗੁਰੂ ਵਾਲਾ ਬਣਿਆ ਤੇ ਮੇਰਾ ਮਨ ਕਿਉਂ ਨਹੀਂ ਟਿਕਦਾ, ਉਹ ਆਪ ਤੇ ਉਖੜਿਆ ਤੈਨੂੰ ਕੀ ਦੱਸੇਗਾ। ਜਿਹਦਾ ਆਪਣਾ ਜੁੜਿਆ, ਆਪਣਾ ਕੁਝ ਟਿਕਾਓ ਹੈ, ਚਲੋ ਬਹੁਤਾ ਨਹੀਂ ਕੁਝ ਹੀ ਸਹੀ, ਕੁਝ ਹੀ ਗਿਆਨ ਹੋਵੇ ਉਸਨੂੰ, ਕਮ ਸੇ ਕਮ ਇਤਨਾ ਹੀ ਗਿਆਨ ਹੋਵੇ, ਮੈਂ ਕਮਾਈ ਬਹੁਤ ਕਰਦਾ ਪਰ ਸ਼ਾਇਦ ਮੇਰੇ ਕਰਮ ਪਿਤਲੇ ਇਤਨੇ ਮਲੀਨ ਨੇ, ਮਲੀਨਤਾ ਵਾਲੇ ਨੇ, ਜਿਸ ਕਰਕੇ ਮੇਰਾ ਟਿਕਾਓ ਨਹੀਂ ਬਣ ਰਿਹਾ, ਪਰ ਵਿਸ਼ਵਾਸ ਤੇ ਸ਼ਰਧਾ ਪੂਰਨ ਹੈ ਕਿ ਜ਼ਰੂਰ ਅਵਸ਼ ਟਿਕੇਗਾ, ਉਹ ਵੀ ਕੁਝ ਰਸਤੇ ਪਾ ਦੇਵੇਗਾ। ਤੇ ਜੇ ਕੋਈ ਗੁਰੂ ਵਾਲਾ ਨਹੀਂ ਬਣਿਆ, ਗੁਰੂ ਵਾਲੇ ਬਣਨਾ ਤੇ ਕਈਆਂ ਨੂੰ ਇਹ ਨਹੀਂ ਪਤਾ ਵੀ ਗੁਰੂ ਸਾਹਿਬ ਦੀ ਸਿੱਖਿਆ ਕੀ ਹੈ, ਗੁਰੂ ਦੇ ਬਚਨ ਕੀ ਨੇ, ਉਹਨਾਂ ਨੂੰ ਇਹ ਨਹੀਂ ਪਤਾ। ਪਰ ਜੇ ਪੁੱਛ ਲਓ ਤੇ ਉਹ ਕਹਿੰਦਾ ਮੈਂ ਪੂਰਨ ਗੁਰਸਿੱਖ ਹਾਂ, ਜਿਹੜਾ ਫਲਾਣਾ ਅੰਮ੍ਰਿਤਧਾਰੀ ਹੈ ਨਾ ਉਹਦੇ ਪੱਲੇ ਅਜੇ ਕੁਝ ਨਹੀਂ, ਮੈਂ ਪੂਰਨ ਅੰਮ੍ਰਿਤਧਾਰੀ ਗੁਰਸਿੱਖ ਨਹੀਂ, ਤਾਂ ਉਹ ਨਹੀਂ ਗੱਲ ਬਣਨੀ। ਇਹ ਗੱਲ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ। 165 ਅੰਗ ਤੇ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਨੂੰ ਪੁੱਛ ਲਓ, ਦੱਸ ਰਹੇ ਨੇ ਜਬ ਗੁਰ ਮਿਲਿਆ ਤਬ ਮਨ ਵਸ ਆਇਆ। ਜਦੋਂ ਸਿੱਖ ਨੂੰ ਗੁਰੂ ਦਾ ਮਿਲਾਪ ਹੋ ਗਿਆ, ਗੁਰੂ ਮਿਲ ਪਿਆ, ਤਾਂ ਮਨ ਵਸ ਵਿੱਚ ਆਇਆ। ਹੁਣ ਜੇ ਕੋਈ ਮਸੰਦ ਕਿਸੇ ਸਿੱਖ ਨੂੰ ਪੁੱਛਦਾ ਦਸਮ ਪਾਤਸ਼ਾਹ ਦੇ ਮੌਕੇ ਵੀ ਮੇਰਾ ਮਨ ਵਸ ਵਿੱਚ ਨਹੀਂ ਆਇਆ, ਮੈਂ ਸੇਵਾ ਵੀ ਬੜੀ ਕੀਤੀ ਤੇ ਮੈਂ ਅੰਮ੍ਰਿਤ ਵੀ ਛਕਿਆ, ਗੁਰੂ ਵਾਲਾ ਵੀ ਬਣਿਆ, ਤੇ ਉਸ ਨੂੰ ਬੜਾ ਸੁੰਦਰ ਇਹ ਜਵਾਬ ਹੈ ਭਈ ਤਾਂਹੀਓ ਤਾਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤੇਲ ਦੇ ਕੜਾਹਿਆਂ ਵਿੱਚ ਸਾੜਿਆ, ਭਈ ਤੁਹਾਡਾ ਮਨ ਵਸ ਵਿੱਚ ਕਿਵੇਂ ਆਵੇ, ਤੁਸੀਂ ਗੁਰੂ ਦੇ ਬਚਨ ਨਹੀਂ ਮੰਨੇ, ਮਨ ਕਿਵੇਂ ਵਸ ਵਿੱਚ ਆਵੇ, ਤਾਂਹੀਓ ਤੇ ਸਾੜਿਆ। ਬਾਲਾ ਰਾਏ ਰੁਸਤਮ ਰਾਏ ਜੇਲ੍ਹ ਵਿੱਚ ਅੰਦਰ ਹੀ ਇੱਕ ਸਿੱਖ ਦੀ ਪ੍ਰੇਰਣਾ ਤੇ ਗੁਰੂ ਦੇ ਬਚਨ ਸੁਣ ਕੇ ਹੀ ਮਨ ਲੈਣ ਤੇ ਮਨ ਦਾ ਟਿਕਾਓ ਵੀ ਬਣ ਗਿਆ ਤੇ ਗੁਰੂ ਵੀ ਮਿਲ ਗਿਆ, ਗੁਰੂ ਦੀ ਪ੍ਰਾਪਤੀ ਪ੍ਰਤੱਖ ਵੀ ਹੋ ਗਈ, ਪ੍ਰਗਟ ਵੀ ਹੋ ਗਈ। ਇੱਕ ਨਦਰ ਕਰ ਦੇਖੈ ਸਭੀ ਉੱਪਰ, ਜਿਹਾ ਭਾਉ ਤਿਹਾ ਫਲ ਪਾਈਐ, ਜਬ ਗੁਰ ਮਿਲਿਆ ਤਬ ਮਨ ਵਸ ਆਇਆ। ਜਦੋਂ ਗੁਰੂ ਸਾਹਿਬ ਦਾ ਮਿਲਾਪ ਹੋਇਆ ਉਦੋਂ ਮਨ ਵਸ ਵਿੱਚ ਆਇਆ। ਪਰ ਕਈ ਮੇਰੇ ਵੀਰਾਂ ਨੇ ਇਹ ਸਮਝਿਆ ਭਈ ਸੰਡੇ ਨੂੰ ਗੁਰਦੁਆਰੇ ਬੈਠ ਕੇ ਮੱਥਾ ਟੇਕ ਕੇ ਆ ਜਾਈਏ ਤੇ ਅਸੀਂ ਗੁਰੂ ਨੂੰ ਮਿਲਾਂਗੇ, ਇਹ ਗੁਰੂ ਨੂੰ ਮਿਲਣਾ ਨਹੀਂ। ਕੋਈ ਬੀਬੀ ਦਾ ਪਤੀ ਆਪਣੇ ਘਰ ਵਿੱਚ ਬੈਠਾ ਹੋਇਆ ਹੋਵੇ ਤੇ ਉਹ ਬੀਬੀ ਭਾਵੇਂ ਆਪਣੇ ਪਤੀ ਨੂੰ ਰੋਜ਼ ਮਿਲ ਆਵੇ, ਰੋਜ਼ ਮੱਥਾ ਵੀ ਪਤੀ ਨੂੰ ਟੇਕ ਆਵੇ, ਪਰ ਪਤੀ ਦਾ ਬਚਨ ਨਹੀਂ ਮੰਨਦੀ ਤੇ ਕੀ ਉਹ ਪਤੀ ਦਾ ਮਿਲਾਪ ਹੈ? ਬਿਲਕੁਲ ਨਹੀਂ, ਬਿਲਕੁਲ ਨਹੀਂ। ਗੁਰਦੁਆਰੇ ਬੈਠ ਕੇ ਸੁਣ ਕੇ ਜੇ ਗੁਰੂ ਸਾਹਿਬ ਦੇ ਜੋ ਬੋਲ ਨੇ, ਬਚਨ ਨੇ, ਉਹ ਨਹੀਂ ਮੰਨੇ ਤੇ ਇਹ ਗੁਰੂ ਦਾ ਮਿਲਾਪ ਤਾਂ ਹੈ ਪਰ ਅਧੂਰਾ, ਥੋੜਾ, ਤੁੱਛ, ਪੂਰਾ ਮਿਲਾਪ ਨਹੀਂ, ਪੂਰਨ ਮਿਲਾਪ ਨਹੀਂ। ਪੂਰਾ ਮਿਲਾਪ ਔਰਤ ਦਾ ਮਰਦ ਨਾਲ ਉਦੋਂ ਹੁੰਦਾ ਜਦੋਂ ਉਸਦੇ ਆਨੰਦ ਕਾਰਜ ਹੋ ਜਾਣ। ਉਹਨਾਂ ਚਿਰ ਅਧੂਰਾ ਮਿਲਾਪ ਹੈ ਜਿੰਨਾ ਚਿਰ ਤੱਕ ਠਾਕਾ ਹੋਇਆ, ਜਿੰਨਾ ਚਿਰ ਤੱਕ ਮੰਗਣਾ ਹੋਇਆ, ਅਜੇ ਅਧੂਰਾ ਮਿਲਾਪ ਹੈ। ਜਿੰਨਾ ਚਿਰ ਤੱਕ ਸਿਰਫ ਗੁਰੂ ਸਾਹਿਬ ਦੇ ਪਾਸ ਗਏ ਹਾਂ, ਮੱਥਾ ਟੇਕਿਆ, ਸੁਣ ਲਿਆ, ਅਧੂਰਾ ਮਿਲਾਪ ਹੈ, ਆਨੰਦ ਵਾਲਾ ਮਿਲਾਪ ਨਹੀਂ। ਆਨੰਦ ਵਾਲਾ ਮਿਲਾਪ ਉਦੋਂ ਹੈ ਜਦੋਂ ਆਨੰਦ ਕਾਰਜ ਹੋ ਗਿਆ। ਆਨੰਦ ਵਾਲਾ ਮਿਲਾਪ ਉਦੋਂ ਹੈ ਜਦੋਂ ਗੁਰੂ ਦੇ ਨਾਲ ਮਰਜ਼ਾਦਾ ਮੁਤਾਬਕ ਮਿਲਾਪ ਹੋ ਗਿਆ। ਜਦੋਂ ਇਹ ਬਣਾ ਲਿਆ ਏਕਾ ਪੁਰਖ ਸਬਾਈ ਨਾਰ, ਉਦੋਂ। ਇਸ ਵਾਸਤੇ ਜੇ ਕੋਈ ਗੁਰੂ ਵਾਲਾ ਨਾ ਬਣਿਆ ਹੋਵੇ, ਉਹ ਪੁੱਛੇ ਜੀ ਮੈਂ ਬਾਣੀ ਪੜ੍ਹਦਾ, ਮੈਂ ਸਿਮਰਨ ਕਰਦਾ, ਮੇਰਾ ਮਨ ਨਹੀਂ ਟਿਕਦਾ, ਤੇ ਗੁਰੂ ਰਾਮਦਾਸ ਸਾਹਿਬ ਜੀ ਦਾ ਜਵਾਬ ਹੈ 165 ਅੰਗ ਤੇ, ਜਬ ਗੁਰ ਮਿਲਿਆ ਤਬ ਮਨ ਵਸ ਆਇਆ। ਜਦੋਂ ਗੁਰੂ ਮਿਲੇਗਾ ਫਿਰ ਮਨ ਵਸ ਵਿੱਚ ਆਵੇਗਾ, ਗੁਰੂ ਵਾਲਾ ਬਣ, ਗੁਰੂ ਵਾਲਾ ਬਣ ਕੇ ਫਿਰ ਮਨ ਵਸ ਵਿੱਚ ਨਹੀਂ ਆਇਆ ਤਾਂ ਕਿਸੇ ਟਿਕਾਓ ਇਕਾਗਰਤਾ ਵਾਲੇ ਨੂੰ ਦੱਸ ਤੇ ਆਪਣੀ ਅਸਲੀਅਤ ਦੱਸ ਤੇ ਫਿਰ ਉਹਦਾ ਹੱਲ ਜ਼ਰੂਰ ਮਿਲ ਜਾਵੇਗਾ। ਹਾਂਜੀ,
ਕਹਾਵਤ ਪੰਚ ਰਹੇ ਹਰ ਧਿਆਇਆ।
ਮਨ ਕਿਉਂ ਨਹੀਂ ਟਿਕਦਾ, ਕਾਰਨ ਕੀ ਹੈ? ਜਿਹੜੇ ਪੰਜ ਨੇ ਉਹ ਧਾਵਤ ਨਾਮ ਹੈ ਦੌੜਨ ਦਾ। ਇਹ ਪੰਜੇ ਜਿਹੜੇ ਇਹਨਾਂ ਬੰਦੇ ਨੂੰ ਦੌੜਾ ਰਹੇ ਨੇ ਅੱਗੇ ਅੱਗੇ ਲਾ ਕੇ, ਇਹ ਬੰਦੇ ਦੇ ਅੰਦਰ ਪੰਜੇ ਦੌੜ ਰਹੇ ਨੇ, ਬੰਦੇ ਦੀ ਸੁਰਤ ਮਾਰੀ ਪਈ ਇਹਨਾਂ ਨੇ। ਮੈਂ ਅੰਧ ਕਰੋ ਦ੍ਰਿਗਵੰਤਨ ਕੋ ਸੁਨਵੰਤਨ ਕੋ ਬਦਰੋ ਕਰ ਡਾਰੋ। ਪੰਜ ਕਾਮ ਕਰੋ ਲੋ ਮੋਹ ਹੰਕਾਰ ਤੇ ਪੰਜ ਗਿਆਨ ਇੰਦਰੇ, ਅੱਖਾਂ, ਨਾਸਕਾਂ, ਕੰਨ, ਰਸਨਾ ਤੇ ਚਮੜੀ ਤੇ ਪੰਜ ਸ਼ਬਦ, ਸਪਰਸ਼, ਰੂਪ, ਰਸ, ਗੰਧ। ਇਹ ਪੰਜੇ ਦੌੜਦੇ ਨੇ ਇਨਸਾਨ ਦੇ ਅੰਦਰ ਚੁੰਬਕ ਦੀ ਤਰ੍ਹਾਂ। ਸ਼ਬਦ ਜਦੋਂ ਕੋਈ ਵਿਕਾਰਾਂ ਵਾਲੀ ਗੱਲ ਕਰਦਾ ਤੇ ਕੰਨ ਜਿਹੜੇ ਨੇ ਚੁੰਬਕ ਦੀ ਤਰ੍ਹਾਂ ਉਧਰ ਨੂੰ ਸਹਿ ਦੀ ਕੰਨਾਂ ਦੀ ਤਰ੍ਹਾਂ ਖੜੇ ਹੁੰਦੇ ਨੇ, ਇਹ ਸਪਰਸ਼ਤਾ ਦਾ ਔਗਣ ਹੈ। ਸਪਰਸ਼ ਹੈ ਵਾਹਿਗੁਰੂ, ਸ਼ਬਦ, ਸ਼ਬਦ ਨਾਮ ਸੁਣਨਾ। ਇਹ ਕੰਨ ਵਿਕਾਰਾਂ ਵਾਲੀ ਗੱਲ ਬੜੀ ਗੌਹ ਦੇ ਨਾਲ ਸੁਣਦੇ ਨੇ, ਬਲਕਿ ਇੱਥੋਂ ਤੱਕ ਇਹਦੇ ਅੰਦਰ ਇਸ ਕੰਨਾਂ ਰੂਪੀ ਇੰਦਰੇ ਨੇ, ਸ਼ਬਦ ਰੂਪ ਇੰਦਰ ਨੇ, ਇੰਦਰੇ ਨੇ ਇਸ ਬੰਦੇ ਦੇ ਵਸ ਵਿੱਚ ਕੁਝ ਨਹੀਂ ਰਹਿਣ ਦਿੱਤਾ। ਕਥਾ ਕੀਰਤਨ ਸੁੰਦਰ ਹੁੰਦੀ ਹੋਵੇ, ਮਨ ਟਿਕਿਆ ਹੋਇਆ ਹੋਵੇ, ਕਿਸੇ ਪਿਆਰੇ ਦਾ ਕੰਨ ਟਿਕੂਗਾ, ਜਰਾ ਕੋਈ ਗੱਲ ਮਾੜੀ ਮੋਟੀ ਹੋਈ ਤੇ ਕੰਨ ਫਟਾਫਟ ਉਸ ਪਾਸੇ ਵੱਲ ਨੂੰ ਜਾਂਦਾ, ਜਿਵੇਂ ਚੁੰਬਕ ਲੋਹੇ ਨੂੰ ਦੌੜ ਕੇ ਪੈਂਦਾ। ਸਪਰਸ਼ ਚਮੜੀ, ਇਹ ਸਪਰਸ਼ ਰੂਪੀ ਜੋ ਇਸ ਚਮੜੀ ਦੇ ਅੰਦਰ ਇਹ ਚੋਰ ਹੈ, ਜਦੋਂ ਕੋਈ ਨਰਮ ਜਾਂ ਸੁੰਦਰ ਚਮੜੀ ਕੋਲੋਂ ਦੀ ਲੰਘਦੀ ਹੈ ਤੇ ਇਹ ਸਰੀਰ ਦੀ ਚਮੜੀ ਚ ਸਪਰਸ਼ਤਾ ਹੈ, ਉਹਦੇ ਨਾਲ ਛੋਣਾ ਚਾਹੁੰਦੀ ਹੈ।
ਗੁਰੂ ਨਾਲੋਂ ਹਟ ਕੇ ਵੀ ਉਸ ਪਾਸੇ ਵੱਲ ਨੂੰ ਜਾਣਾ ਚਾਹੁੰਦੀ ਹੈ, ਗੁਰੂ ਵੱਲ ਨੂੰ ਖੜਨਾ ਪੈਂਦਾ, ਉਸ ਪਾਸੇ ਨੂੰ ਆਪ ਜਾਂਦੀ ਹੈ। ਰੂਪ, ਰੂਪ ਦਾ ਔਗਣ ਹੈ ਅੱਖਾਂ ਵਿੱਚ ਵੇਖਣਾ। ਜਦੋਂ ਸੁੰਦਰ ਰੂਪ ਸਾਹਮਣੇ ਆ ਜਾਂਦਾ ਹੈ ਤੇ ਇਹਨੂੰ ਗੁਰੂ ਵੀ ਭੁੱਲ ਜਾਂਦਾ ਹੈ, ਇਕਾਗਰਤਾ ਵੀ ਟੁੱਟ ਜਾਂਦੀ ਹੈ, ਉਸ ਪਾਸੇ ਵੱਲ ਨੂੰ ਵੇਖੀ ਜਾਂਦਾ ਹੈ। ਇੱਕ ਵਾਰੀ ਨਿਗਾਹ ਪਈ, ਅੱਖਾਂ ਪਾੜ ਪਾੜ ਵੇਖੀ ਜਾਂਦਾ ਹੈ ਰੂਪ। ਔਰ ਇਤਨਾ ਔਗਣ ਇਸ ਬੰਦੇ ਦੇ ਅੰਦਰ, ਬੰਦਾ ਆਪਣੀ ਅੱਖਾਂ ਨੂੰ ਕੰਟਰੋਲ ਚ ਕਰਦਾ, ਉਹ ਕੰਟਰੋਲ ਰਹਿਣ ਹੀ ਨਹੀਂ ਦਿੰਦਾ। ਰਸ, ਜ਼ਬਾਨ, ਸਵਾਦੀ ਜੀਵਨਾ ਰਜੀਆ ਕਰ ਭੋਗ ਬਿਲਾਸੇ, ਇਹ ਜ਼ਬਾਨ ਵਿੱਚ ਔਗਣ ਹੈ। 90 ਸਾਲ ਦਾ ਬੁੱਢਾ ਹੋ ਕੇ ਵੀ ਬਾਪੂ ਇਹ ਗੱਲ ਕਹਿੰਦਾ ਵੀ ਸਵਾਦ ਭੋਜਨ ਬਣਨਾ ਚਾਹੀਦਾ। ਅੱਜ ਇਸ ਸਵਾਦ ਤਰ੍ਹਾਂ ਦਾ ਹੋਵੇ, ਅੱਜ ਇਸ ਤਰ੍ਹਾਂ ਦਾ ਹੋਵੇ, ਅੱਜ ਲੂਣਾ ਹੋਵੇ, ਅੱਜ ਮਿੱਠਾ ਹੋਵੇ, ਇਤਨੀ ਆਕਰਸ਼ਣ ਸ਼ਕਤੀ ਹੈ ਇਸ ਰਸਨਾ ਦੇ ਅੰਦਰ। ਤੇ ਗੰਧ, ਸੁਗੰਧੀ, ਇਹ ਨਾਸਕਾਂ ਦੇ ਅੰਦਰ ਔਗਣ ਹੈ। ਜਦੋਂ ਕੋਈ ਵਿਸ਼ੇ ਵਿਕਾਰਾਂ ਵਾਲੀ ਸੁਗੰਧੀ ਇਹਦੇ ਕੋਲੋਂ ਦੀ ਲੰਘਦੀ ਹੈ ਤਾਂ ਇਹ ਨਾਸਕਾਂ ਚੁੰਬਕ ਦੀ ਤਰ੍ਹਾਂ ਉਸ ਪਾਸੇ ਨੂੰ ਉਹ ਹੀ ਸੁਗੰਧੀ ਲੈਣਾ ਚਾਹੁੰਦੀਆਂ ਨੇ। ਇਹ ਪੰਜ ਹਰ ਤੂੰ ਮੈਂ ਜੋ ਧਰੀ ਹਰ ਬਿਨਾਂ ਵਰਨਾ ਦੇਖੋ ਕੋਈ, ਇਹ ਅੱਖਾਂ ਦੇ ਅੰਦਰੋਂ ਇਸ ਅੰਮ੍ਰਿਤ ਨੂੰ ਲੁੱਟ ਰਿਹਾ। ਇਹ ਸ਼ਰਵਣੋ ਮੇਰੇ ਹੋ ਸੱਚਾ ਸੁਣਨਾ ਨੂੰ ਪਠਾਏ, ਇਹਨਾਂ ਕੰਨਾਂ ਦੇ ਅੰਦਰ ਇਹ ਚੋਰ ਇਸ ਅੰਮ੍ਰਿਤ ਨੂੰ ਲੁੱਟ ਰਿਹਾ ਹੈ। ਇਸੇ ਪ੍ਰਕਾਰ ਇਹ ਜ਼ਬਾਨ ਦੇ ਅੰਦਰ ਜੋ ਨਾਮ ਦਾ ਰਸ ਹੈ, ਇਹ ਚੋਰ ਇਸ ਨੂੰ ਲੁੱਟੀ ਜਾ ਰਿਹਾ ਹੈ। ਅੰਮ੍ਰਿਤ ਲੁੱਟੈ ਮਨਮੁਖ ਨਹੀਂ ਬੂਝੈ, ਮਨਮੁਖ ਨੂੰ ਇਹ ਸਮਝ ਨਹੀਂ ਆਉਣ ਦਿੰਦੇ, ਪਤਾ ਹੀ ਨਹੀਂ ਲੱਗਣ ਦਿੰਦੇ। ਧਾਵਤ ਪੰਚ, ਇਹ ਜਿਹੜੇ ਪੰਜ ਧਾ ਰਹੇ ਨੇ, ਦੌੜ ਰਹੇ ਨੇ, ਸ਼ਬਦ ਸਪਰਸ਼ ਰੂਪ ਰਸ ਗੰਧ, ਮੇਰੇ ਸਾਹਿਬ ਜੀ ਕਹਿੰਦੇ ਨੇ ਜਬ ਗੁਰ ਮਿਲਿਆ ਤਬ ਮਨ ਵਸਿਆਇਆ, ਧਾਵਤ ਪੰਚ ਰਹੇ, ਇਹ ਪੰਜਾਂ ਦਾ ਧੌਣਾ ਰਹਿ ਗਿਆ, ਖਤਮ ਹੋ ਗਿਆ, ਖਤਮ ਹੋ ਗਿਆ। ਹੁਣ ਨੇਤਰ ਪਰ ਰੂਪ ਨਹੀਂ ਦੇਖਦੇ, ਕੰਨ ਨਿੰਦਿਆ ਚੁਗਲੀ ਈਰਖਾ ਨਹੀਂ ਸੁਣਦੇ, ਨਾਸਕਾਂ ਵਿਕਾਰਾਂ ਵਾਲੀ ਸੁਗੰਧੀ ਨਹੀਂ ਚਾਹੁੰਦੀਆਂ, ਇਹ ਚਮੜੀ ਨਰਮ ਨਰਮ ਚਮੜੀ ਦੀ ਸਪਰਸ਼ਤਾ ਨਹੀਂ ਚਾਹੁੰਦੀ, ਇਹ ਰਸਨਾ ਸਿਰਫ ਹੁਣ ਪਦਾਰਥਾਂ ਦੇ ਸਵਾਦ ਨਹੀਂ ਚਾਹੁੰਦੀ, ਇਹ ਕੋਈ ਨਾਮ ਦਾ ਰਸ ਵੀ ਚਾਹੁੰਦੀ ਹੈ। ਇਸ ਪੌੜੀ ਤੇ ਆਣ ਕੇ ਫਿਰ ਕੋਈ ਗੱਲ ਕਰੇ, ਮਨ ਵਸ ਨਹੀਂ ਹੁੰਦਾ, ਹੁੰਦਾ ਕਿਉਂ ਨਹੀਂ? ਇਹ ਪੰਜ ਹੋਣ ਨਹੀਂ ਦਿੰਦੇ, ਆਪਾਂ ਇਹਨਾਂ ਤੇ ਕੰਟਰੋਲ ਨਹੀਂ ਕਰਦੇ। ਇਹ ਕਹਿੰਦੇ ਮਨ ਵਸ ਹੋ ਜਾਏ, ਮਨ ਵਸ ਹੋ ਜਾਏ, ਹੈ ਉਹ ਤਾਂ ਗੱਲ ਨਹੀਂ ਬਣਦੀ, ਇਹ ਤਾਂ ਨਹੀਂ ਗੱਲ ਬਣ ਸਕਦੀ ਭਾਈ। ਮਨ ਵਸ ਤਾਂ ਹੋਵੇਗਾ ਜੇ ਇਹਨਾਂ ਪੰਜਾਂ ਨੂੰ ਪਹਿਲਾਂ ਇਹਨਾਂ ਦੀ ਦੌੜ ਖਤਮ ਕੀਤੀ ਜਾਵੇ। ਇੱਧਰ ਆਪਾਂ ਕੋਸ਼ਿਸ਼ ਨਹੀਂ ਕਰਦੇ, ਹਾਂ ਇਹਦੀ ਕੋਸ਼ਿਸ਼ ਕਰਕੇ ਫਿਰ ਮਨ ਵਸ ਵਿੱਚ ਆਵੇਗਾ, ਅਵੱਚ ਹੋਵੇਗਾ। ਫਿਰ ਸਾਹਿਬ ਜੀ ਫਰਮਾਉਂਦੇ ਨੇ ਹਰ ਧਿਆਇ ਅੰਨ ਦਿਨ ਨਗਰੀ, ਫਿਰ ਰਾਤ ਦਿਨੇ ਨਗਰੀ, ਇਹ ਸਰੀਰ ਦੇ ਅੰਦਰ ਉਸ ਪਰਮੇਸ਼ਰ ਦੇ ਨਾਮ ਦਾ ਧਿਆਇ ਆਪਣੇ ਆਪ ਧਿਆ ਚੱਲ ਰਿਹਾ ਹੈ।
ਅੰਨ ਦਿਨ ਨਗਰੀ ਹਰ ਗੁਣ ਗਾਇਆ,
ਉਸ ਹਰੀ ਜਸ ਹਰੀ ਦੇ ਗੁਣਾਂ ਨੂੰ ਆਪਣੇ ਆਪ ਇਹ ਸਰੀਰ ਦੇ ਅੰਦਰ ਗਾਇਆ ਜਾ ਰਿਹਾ ਹੈ ਇਹਨਾਂ ਇੰਦਰੀਆਂ ਦੁਆਰਾ।
ਸਤਿਗੁਰ ਪਗ ਧੂਰ ਜਿਨਾ ਮੁਖ ਲਾਈ,
ਮੇਰੇ ਸਾਹਿਬ ਜੀ ਫਰਮਾਉਂਦੇ ਨੇ ਸਤਿਗੁਰ ਪਗ ਧੂੜ, ਸਤਿਗੁਰੂ ਪਾਤਸ਼ਾਹ ਜੀ ਦੇ ਚਰਨ, ਸਤਿਗੁਰੂ ਸਾਹਿਬ ਜੀ ਦੀ ਚਰਨ ਧੂੜ, ਐਸੀ ਚਰਨ ਧੂੜ ਜਿਨ੍ਹਾਂ ਗੁਰਮੁਖਾਂ ਨੇ ਇਸ ਸ਼ਰਧਾ ਪਿਆਰ ਭਾਵਨਾ ਨਾਲ ਪ੍ਰਤੱਖ ਵੀ ਆਪਣੇ ਮੁਖ ਦੇ ਉੱਪਰ ਲਾਉਣਾ ਕੀਤੀ ਹੈ।
ਤਿੰਨ ਕੂੜ ਤੇ ਆਗੇ ਹਰ ਲੈ ਬੁਲਾਈ,
ਮੇਰੇ ਪਾਤਸ਼ਾਹ ਜੀ ਫਰਮਾਉਂਦੇ ਹਨ ਉਹਨਾਂ ਨੇ ਕੂੜ ਝੂਠ ਦਾ ਤਿਆਗ ਕਰ ਦਿੱਤਾ ਹੈ। ਉਹਨਾਂ ਨੇ ਝੂਠੇ ਪਦਾਰਥਾਂ ਦਾ, ਝੂਠ ਬੋਲਣ ਦਾ, ਝੂਠੀਆਂ ਚੀਜ਼ਾਂ ਦਾ ਇਹ ਤਿਆਗ ਕੀਤਾ। ਹਰ ਲਿਵ ਲਾਈ, ਉਸ ਹਰੀ ਵਿੱਚ ਲਿਵ ਲੱਗ ਗਈ ਹੈ, ਲਿਵ ਜੁੜ ਗਈ ਹੈ। ਅਚਰ ਚਰ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ, ਪ੍ਰੇਮ ਕੇ ਸਰ ਲਾਗੇ ਤਨ ਭੀਤਰ, ਤਾਂ ਭਰਮ ਕਟਿਆ ਜਾਈ
ਤੇ ਹਰ ਦਰ ਗਏ ਮੁਖ ਉਜਲ ਭਾਈ।
ਹੇ ਸਾਡੇ ਭਰਾਵੋ, ਉਹ ਪਰਮੇਸ਼ਰ ਦੀ ਦਰਗਾਹ ਵਿੱਚ ਪਹੁੰਚੇ ਨੇ ਉਜਲੇ ਮੁਖ ਦੇ ਸਹਿ, ਭਾਵ ਕਿ ਸਤਿਕਾਰ ਮਾਣ ਦੇ ਸਹਿ। ਉਹਨਾਂ ਬਾਰੇ ਆ ਪੜ੍ਹੋ ਸਾਰੇ, ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਉਹ ਸਤਿਕਾਰ ਮਾਣ ਦੇ ਨਾਲ ਦਰਗਾਹੇ ਗਏ ਨੇ। ਰੇ ਰੇ ਦਰਗਹਿ ਕਹਿ ਨ ਕੋ, ਆਓ ਬੈਠ ਆਦਰ ਸੁਭ ਦੇਉ। ਬੜੇ ਸਤਿਕਾਰ ਤੇ ਮਾਨ ਦੇ ਨਾਲ ਉਹਨਾਂ ਨੂੰ ਦਰਗਾਹੇ ਪ੍ਰਾਪਤੀ ਹੋਈ ਹੈ।
ਗੁਰ ਸੇਵਾ ਆਪ ਹਰ ਭਾਵੈ,
ਇਹ ਗੁਰੂ ਸਾਹਿਬ ਜੀ ਦੀ ਜਿਹੜੀ ਸੇਵਾ ਕਰਨੀ ਹੈ, ਇਹ ਹਰੀ ਪਰਮੇਸ਼ਰ ਨੂੰ ਆਪ ਭਾਉਂਦੀ ਚੰਗੀ ਲੱਗਦੀ ਹੈ, ਰੱਬ ਨੂੰ ਵੀ ਚੰਗੀ ਲੱਗਦੀ ਹੈ ਗੁਰੂ ਸਾਹਿਬ ਦੀ ਸੇਵਾ। ਜਿਹੜਾ ਸਿੱਖ ਗੁਰੂ ਦੀ ਸੇਵਾ ਕਰੇਗਾ ਉਹ ਹਰੀ ਨੂੰ ਪਿਆਰਾ ਲੱਗੇਗਾ।
ਕ੍ਰਿਸ਼ਨ ਬਲ ਪਦਰ ਗੁਰ ਪੱਗ ਲੱਗ ਧਿਆਵੈ।
ਦੇਖੋ ਕ੍ਰਿਸ਼ਨ ਜੀ, ਦੁਆਪਰ ਯੁੱਗ ਵਿੱਚ 16 ਕਲਾ ਸੰਪੂਰਨ ਹੋਏ, ਸੰਪੂਰਨ ਨਹੀਂ ਹੋਏ, 16 ਕਲਾ ਸੰਪੂਰਨ, ਕਈ 16 ਕਲਾ ਨੂੰ ਹੀ ਸੰਪੂਰਨ ਸਮਝ ਲੈਂਦੇ ਨੇ। ਕਲਾ ਨਾਮ ਹੈ ਸ਼ਕਤੀ ਦਾ ਅਵਤਾਰ। ਕੋਈ 2 ਸ਼ਕਤੀਆਂ ਆਇਆ, ਕੋਈ 14 ਸ਼ਕਤੀਆਂ ਆਇਆ, ਕੋਈ 16 ਸ਼ਕਤੀਆਂ ਆਇਆ, ਪਰ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਕਲਾ ਵਿੱਚ ਕੋਈ ਗਿਣਤੀ ਨਹੀਂ। ਅਨੰਤ ਕਲਾ ਹੋਏ ਠਾਕੁਰ ਚੜਿਆ, ਅਨੰਤ ਕਲਾ। ਇਸੇ ਵਾਸਤੇ ਕਿਹਾ ਸਭ ਤੋਂ ਵੱਡਾ ਸਤਿਗੁਰ ਨਾਨਕ, ਕਿਉਂਕਿ ਜਿੱਥੇ ਪੂਰਨਤਾ ਹੈ ਉਸੇ ਨੂੰ ਰੱਬ ਕਿਹਾ ਜਾ ਸਕਦਾ। ਦੇਖੋ ਦੁਆਪਰ ਯੁੱਗ ਵਿੱਚ ਕ੍ਰਿਸ਼ਨ ਜੀ ਹੋਏ, ਕ੍ਰਿਸ਼ਨ ਜੀ ਦਾ ਵੱਡਾ ਭਾਈ ਬਲਭੱਦਰ ਜੀ ਹੋਇਆ, ਗੁਰ ਪੱਗ ਲੱਗ ਧਿਆਵੈ, ਉਹਨਾਂ ਵੀ ਗੁਰੂ ਨੂੰ ਧਾਰਨ ਕਰਕੇ ਫਿਰ ਸਿਮਰਨ ਕੀਤਾ। ਅੱਜ ਦਾ ਬੰਦਾ ਕਹਿੰਦਾ ਮੈਂ ਸਿਮਰਨ ਕਰਨਾ ਪਰ ਮੈਂ ਗੁਰੂ ਵਾਲਾ ਨਹੀਂ ਬਣਨਾ, ਸਿਮਰਨ ਮੈਂ ਕਰਾਂਗਾ ਮੈਂ ਅੰਮ੍ਰਿਤ ਨਹੀਂ ਛਕਣਾ। ਕਹਿੰਦੇ ਦੇਖੋ 14 ਕਲਾ ਸੰਪੂਰਨ ਕ੍ਰਿਸ਼ਨ ਨੇ ਵੀ ਗੁਰੂ ਧਾਰਨ ਕੀਤਾ, ਬਲਭੱਦਰ ਨੇ ਵੀ ਗੁਰੂ ਧਾਰਨ ਕੀਤਾ। ਕ੍ਰਿਸ਼ਨ ਜੀ ਦਾ ਗੁਰੂ ਸੀ ਸੰਦੀਪਨ, ਜਿਸ ਤੋਂ ਬ੍ਰਹਮ ਵਿਦਿਆ ਦੀ ਪ੍ਰਾਪਤੀ ਕੀਤੀ ਸੀ। ਦੇਖ ਲਓ ਜੇ 16 ਕਲਾ ਅਵਤਾਰ, ਕ੍ਰਿਸ਼ਨ ਨੂੰ ਗੁਰੂ ਦੀ ਲੋੜ ਹੈ ਤੇ ਤੈਨੂੰ ਕਿਉਂ ਨਹੀਂ ਲੋੜ? ਲੋੜ ਹੈ, ਤਾਂਹੀਓ ਮਨ ਨਹੀਂ ਟਿਕਦਾ, ਤਾਂਹੀਓ ਆਨੰਦ ਨਹੀਂ ਬਣਦਾ। ਮੇਰੇ ਸਾਹਿਬ ਜੀ ਫਰਮਾਉਂਦੇ ਉਹਨਾਂ ਵੀ ਗੁਰੂ ਸੰਦੀਪਨ, ਇਹ ਦੂਸਰਾ ਸ਼ਸਤਰ ਵਿਦਿਆ ਦਾ ਗੁਰੂ ਸੀ ਦੁਰਭਾਸ਼ਾ ਰਿਖੀ ਜੀ, ਉਹਨਾਂ ਦੇ ਚਰਨੀ ਲੱਗ ਕੇ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕੀਤਾ।
ਨਾਨਕ ਗੁਰਮੁਖ ਹਰ ਆਪ ਤਰਾਵੈ।
ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਨੇ ਗੁਰਮੁਖ ਹਰ ਆਪ। ਦੇਖੋ ਜਿਹੜਾ ਹੈਗਾ ਨਾ, ਉਹ ਗੁਰੂ ਦੁਆਰਾ ਇਹ ਸੰਸਾਰ ਸਮੁੰਦਰ ਤੋਂ ਤਾਰਦਾ, ਆਪ ਹਰੀ ਗੁਰੂ ਦੁਆਰਾ ਤਾਰ ਰਿਹਾ। ਇਹ ਬੜੀ ਕਮਾਲ ਦੀ ਗੱਲ। ਕਈ ਕਹਿੰਦੇ ਸਾਨੂੰ ਰੱਬ ਤਾਰੇਗਾ, ਤੇ ਇਸ ਪੰਕਤੀ ਦਾ ਅਰਥ ਗੁਰੂ ਰਾਮਦਾਸ ਸਾਹਿਬ ਦੀ ਗੱਲ ਕੌਣ ਮੰਨੇਗਾ? ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਵੀ ਇੱਕੋ ਹਰੀ ਵੀ ਗੁਰੂ ਦੁਆਰਾ ਤਾਰ ਰਿਹਾ। ਨਾਨਕ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਨੇ ਹਰ ਆਪ, ਉਹ ਹਰੀ ਪਰਮੇਸ਼ਰ ਆਪ ਗੁਰਮੁਖ ਗੁਰੂ ਦੁਆਰਾ, ਗੁਰੂ ਦੁਆਰਾ ਬੰਦੇ ਨੂੰ ਤਾਰ ਰਹੇ ਨੇ। ਭਾਵ ਬੰਦਾ ਪਹਿਲਾਂ ਗੁਰੂ ਵਾਲਾ ਬਣੇ ਫਿਰ ਉਹਨੂੰ ਹਰੀ ਤਾਰੇਗਾ, ਫਿਰ ਉਹ ਤਰ ਸਕਦਾ ਹੈ। ਇਹ ਮਾਨਤਾ ਸਤਿਗੁਰੂ ਜੀ ਨੇ ਦਿੱਤੀ ਹੈ।
ਗੌੜੀ ਗੁਆਰੇ ਮਹੱਲਾ ਚੌਥਾ।
ਧੰਨ ਗੁਰੂ ਰਾਮਦਾਸ ਸਾਹਿਬ ਜੀ ਅਗਲਾ ਸ਼ਬਦ ਉਚਾਰਨ ਕਰ ਰਹੇ ਹਨ। ਗੁਰੂ ਗਰੀਬ ਨਿਵਾਸ ਸਾਹਿਬ ਇਸ ਸ਼ਬਦ ਦੇ ਅੰਦਰ ਬ੍ਰਹਮ ਗਿਆਨੀ ਦੀ ਬ੍ਰਹਮ ਦ੍ਰਿਸ਼ਟੀ ਨੂੰ ਪ੍ਰਗਟ ਕਰ ਰਹੇ ਨੇ। ਬ੍ਰਹਮ ਗਿਆਨੀ, ਉਸ ਨੂੰ ਬ੍ਰਹਮ ਦ੍ਰਿਸ਼ਟੀ ਪ੍ਰਾਪਤ ਹੋ ਗਈ ਹੈ, ਜਿਸ ਦਾ ਸਪਸ਼ਟੀਕਰਨ ਗੁਰਬਾਣੀ ਵਿੱਚ ਕੀਤਾ ਹੈ। ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਜੇ ਇਹ ਬਚਨ ਮੈਂ ਕਿਸੇ ਨੂੰ ਕਹਾਂਗਾ ਤੇ ਬੰਦਾ ਨਹੀਂ ਮੰਨ ਸਕਦਾ, ਨਹੀਂ ਮੰਨੇਗਾ। ਤੇ ਜੇ ਇਹਨਾਂ ਬਚਨਾਂ ਨੂੰ ਮੈਂ ਆਪਣੇ ਆਪ ਤੇ ਲਾਵਾਂਗਾ ਤੇ ਤਾਂ ਵੀ ਗੱਲ ਨਹੀਂ ਬਣਨੀ। ਇਹ ਬਚਨ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਦੇ ਨੇ, ਮੈਂ ਸਿਰਫ ਸੁਣਾ ਰਿਹਾ ਕਿਉਂਕਿ ਉਹ ਬ੍ਰਹਮ ਦ੍ਰਿਸ਼ਟੀ ਮੇਰੇ ਪਾਸ ਨਹੀਂ। ਹਾਂ, ਸੰਗਤ ਦੇ ਚਰਨਾਂ ਦੀ ਸੇਵਾ ਕਰਦਿਆਂ ਬੇਨਤੀਆਂ ਜ਼ਰੂਰ ਨੇ, ਕਿਤੇ ਬਖਸ਼ ਦਿਓ, ਕਿਰਪਾ ਕਰ ਦਿਓ ਗੁਰੂ ਵਾਸਤੇ ਤੇ ਗੁਰੂ ਸੰਗਤਾਂ ਵਾਸਤੇ, ਕੋਈ ਔਖਾ ਵੀ ਨਹੀਂ। ਪਰ ਇਹ ਬਚਨ ਆਮ ਬੰਦਾ ਨਹੀਂ ਮੰਨੇਗਾ, ਬ੍ਰਹਮ ਗਿਆਨੀ ਮੰਨੇਗਾ, ਕਿਉਂਕਿ ਬ੍ਰਹਮ ਗਿਆਨੀ ਦੀ ਬ੍ਰਹਮ ਦ੍ਰਿਸ਼ਟੀ ਜਿਹੜੀ ਪ੍ਰਾਪਤ ਹੋਈ ਹੈ ਉਹ ਬਚਨ ਕਰ ਰਿਹਾ। ਹੁਣ ਬੰਦੇ ਦੀ ਨਾ ਬ੍ਰਹਮ ਦ੍ਰਿਸ਼ਟੀ ਤੇ ਨਾ ਉਹ ਚੀਜ਼ ਦਿਸੇ ਕਿ ਉਹ ਬੰਦਾ ਕਵੇਗਾ, ਹੋ ਨਹੀਂ ਸਕਦਾ, ਹੋ ਨਹੀਂ ਸਕਦਾ। ਜਿਹਨੇ ਜ਼ਿੰਦਗੀ ਵਿੱਚ ਦੁੱਧ ਵੇਖਿਆ ਨਹੀਂ, ਸੁਣਿਆ ਨਹੀਂ, ਉਹ ਕਹੇਗਾ ਹੋ ਨਹੀਂ ਸਕਦਾ। ਜਿਸ ਨੇ ਆਪਣੀ ਜ਼ਿੰਦਗੀ ਵਿੱਚ 101 ਪਾੜ ਕਦੇ ਕੀਤਾ ਨਹੀਂ, ਕਦੇ ਕਰਦੇ ਵੇਖੇ ਨਹੀਂ, ਉਹ ਕਵੇਗਾ ਹੋ ਨਹੀਂ ਸਕਦਾ। ਬ੍ਰਹਮ ਗਿਆਨੀ ਨੂੰ ਪੁੱਛੀ, ਉਹ ਕਹਿੰਦਾ ਇਸ ਤੋਂ ਜ਼ਿਆਦਾ ਵੀ ਹੋ ਸਕਦੇ। ਇਸ ਕਰਕੇ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਵਰਣ ਕੀਤੀ ਹੈ ਗੁਰੂ ਰਾਮਦਾਸ ਸਾਹਿਬ ਜੀ ਨੇ ਸ਼ਬਦ ਦੇ ਅੰਦਰ। ਸੁਣੋ ਪਿਆਰ ਸਾਹਿਤ,
ਹਰ ਆਪੇ ਜੋਗੀ ਡੰਡਾ ਧਾਰੀ।
ਹੇ ਬ੍ਰਹਮ ਗਿਆਨੀ ਕਹਿ ਰਿਹਾ, ਹਰ ਆਪੇ ਜੋਗੀ, ਹੇ ਪਰਮੇਸ਼ਰ ਹਰੀ, ਤੂੰ ਜੋਗੀ ਵੀ ਆਪ ਹੀ ਹੈ। ਡੰਡਾ ਧਾਰੀ ਨਾਮ ਹੈ ਸੰਨਿਆਸੀ ਦਾ। ਸੰਨਿਆਸੀ ਜਦੋਂ ਚੇਲਾ ਬਣਾਉਂਦੇ ਨੇ, ਇੱਕ ਭਗਵਾਂ ਲਿਬਾਸ ਦਿੰਦੇ ਨੇ, ਇੱਕ ਡੰਡਾ ਦਿੰਦੇ ਨੇ, ਇੱਕ ਲੋਟਾ ਦਿੰਦੇ ਨੇ। ਇਸ ਕਰਕੇ ਡੰਡਾ ਧਾਰੀ ਸੰਨਿਆਸੀਆਂ ਨੂੰ ਕਿਹਾ। ਸਾਹਿਬ ਜੀ ਬ੍ਰਹਮ ਗਿਆਨੀ ਦ੍ਰਿਸ਼ਟੀ ਦੁਆਰਾ ਕਹਿ ਰਹੇ ਨੇ, ਹੇ ਪਰਮੇਸ਼ਰ ਤੂੰ ਆਪ ਹੀ ਸੰਨਿਆਸੀ ਹੈ, ਤੂੰ ਆਪ ਹੀ ਜੋਗੀ ਹੈ।
ਹਰ ਆਪੇ ਰਵਿਆ ਵਨਵਾਰੀ।
ਵਨਵਾਰੀ, ਹੇ ਸੰਸਾਰ ਬਾਗ ਦੇ ਵਾਲੇ, ਤੂੰ ਆਪ ਹੀ ਇਹ ਸਾਰੇ ਸੰਸਾਰ ਦੇ ਅੰਦਰ ਰਵ ਰਿਹਾ ਹੈ।
ਹਰ ਆਪੇ ਤਪ ਤਾਰੇ ਲਾਏ ਤਾਰੀ।
ਹਰ ਆਪੇ ਤਪ ਤਪ ਹੈ, ਆਪ ਹੀ ਪਰਮੇਸ਼ਰ ਤੂੰ ਤਪ ਰੂਪ ਹੈ ਤੇ ਆਪ ਹੀ ਤਪੱਸਿਆ ਕਰਨ ਵਾਲਾ ਹੈ। ਲਾਏ ਤਾਰੀ, ਤੇ ਤਾਰੀ ਲਾਉਣ ਵਾਲਾ ਵੀ ਤੂੰ ਆਪ ਹੀ ਹੈ, ਮਨ ਟਿਕਾਉਣ ਵਾਲਾ ਵੀ ਤੂੰ ਆਪ ਹੀ ਹੈ। ਜਿਸ ਦਾ ਚਾਹੇ ਸੈਕਿੰਡ ਵਿੱਚ ਟਿਕਾ ਦੇਵੇਂਗਾ, ਜੇ ਕੋਈ ਹੰਕਾਰੀ ਬੈਠਾ ਹੋਇਆ ਤੂੰ ਚਾਹੇ ਤੇ ਹਜ਼ਾਰਾਂ ਯਤਨ ਕਰ ਲਵੇ ਨਹੀਂ ਟਿਕ ਸਕੇਗਾ। ਤੂੰ ਆਪ ਹੀ ਸੁਰਤ ਨੂੰ ਟਿਕਾਉਣ ਵਾਲਾ, ਸਮਾਧੀ ਲਾਉਣ ਵਾਲਾ ਤੇ ਆਪ ਹੀ ਲਵਾਉਣ ਵਾਲਾ ਹੈ, ਆਪ ਹੀ ਤੂੰ ਤਰ ਤਾਰੀ ਪਿੱਛੇ ਪਾਠ ਆਇਆ ਸੀ ਤੇ ਤਾਰੀ ਨਾਮ ਬੇੜੀ ਦਾ ਵੀ ਸੀ, ਉੱਥੇ ਬੇੜੀ ਰੂਪ ਵੀ ਤੂੰ ਆਪ ਹੈ। ਤਾਰੀ ਨਾਮ ਨਦੀ ਦਾ ਵੀ ਕਿਤੇ ਆ ਜਾਂਦਾ ਹੈ, ਨਦੀ ਰੂਪ ਵੀ ਸਮੁੰਦਰ ਰੂਪ ਵੀ ਤੂੰ ਆਪ ਹੀ ਹੈ, ਤੇ ਤਾਰੀਆਂ ਲਾਉਣ ਵਾਲਾ ਵੀ ਹੇ ਪਰਮੇਸ਼ਰ ਤੂੰ ਆਪ ਹੀ ਹੈ।
ਐਸਾ ਮੇਰਾ ਰਾਮ ਰਿਹਾ ਭਰਪੂਰ।
ਐਸਾ ਹੈ ਮੇਰਾ ਰਮੰਤੀ ਰਾਮਾ ਪਰਮੇਸ਼ਰ, ਜੋ ਘੱਟ ਘੱਟ ਦੇ ਅੰਦਰ ਪਰਿਪੂਰਨ ਹੋ ਰਿਹਾ ਹੈ। ਜੇ ਤੇਰ ਦੇਖਾਂ ਤੇ ਤੇਰ ਮੌਜੂਦ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਵਿੱਚ ਹੈ।
ਨਿਕਟ ਵਸੈ ਨਾਹੀ ਹਰ ਦੂਰ।
ਨਿਕਟ ਵਸੈ ਤੇ ਵਿਸਰਾਮ ਲਾ ਲਈਏ ਤਾਂ ਬਣ ਜਾਵੇਗਾ ਨਿਕਟ ਵਸੈ, ਤੂੰ ਨੇੜੇ ਵਸ ਰਿਹਾ ਹੈ ਗੁਰਮੁਖਾਂ ਦੇ। ਨਾਹੀ ਹਰ ਦੂਰ, ਉਹਨਾਂ ਗੁਰਮੁਖਾਂ ਤੋਂ ਤੂੰ ਦੂਰ ਨਹੀਂ। ਦੂਰ ਨਾਹੀ ਮੇਰੋ ਪ੍ਰਭ ਪਿਆਰਾ, ਨੇਰਾ ਹੀ ਤੇ ਨੇਰਾ। ਪ੍ਰਭਤਾਪ ਭਗਤ ਨੂੰ ਪੁੱਛੀਏ ਰੱਬ ਕਿੰਨਾ ਕੁ ਨੇੜੇ ਆ, ਜੇ ਮਨਮੁੱਖ ਬੰਦੇ ਨੂੰ ਪੁੱਛੀਏ ਤੇ ਉਹ ਹੱਸਦਾ, ਉਹ ਕਹਿੰਦਾ ਰੱਬ ਨੇੜੇ ਆ, ਨਹੀਂ ਨਹੀਂ ਰੱਬ ਤਾਂ ਹੈ ਹੀ ਨਹੀਂ, ਉਹ ਕਹਿੰਦਾ ਬਹੁਤ ਦੂਰ ਹੈ। ਔਰ ਕਹਿੰਦਾ ਲੈ ਜੇ ਤੂੰ ਰੱਬ ਨੇੜੇ ਸਮਝਦਾ ਤੇ ਦੇਖ ਰੱਬ ਨੇੜੇ ਕਿ ਮੇਰਾ ਸੁਣ ਨੇੜੇ। ਪਰ ਜੇ ਰਵਿਦਾਸ ਨੂੰ ਪੁੱਛੀਏ ਤੇ ਉਹ ਕਹਿੰਦੇ ਨੇ, ਭਗਤ ਰਵਿਦਾਸ ਜੀ ਫਰਮਾਉਂਦੇ ਨੇ ਬਹੁਤ ਨੇੜੇ ਹੈ। ਭਗਤ ਜੀ ਦੱਸ ਦਿਓ ਕਿਤਨਾ ਕੁ? ਕਹਿੰਦੇ ਮੈਨੂੰ ਤਾਂ ਕਹੋ ਰਵਿਦਾਸ ਹੱਥ ਪੈ ਨੇੜੇ, ਕਹਿੰਦੇ ਆ ਮੇਰੇ ਹੱਥਾਂ ਪੈਰਾਂ ਤੋਂ ਵੀ ਨੇੜੇ ਨੇ। ਉਹ ਰੱਬ ਮੇਰਾ ਹੱਥ ਵੀ ਸ਼ਾਇਦ ਮੇਰੇ ਤੱਕ ਨਾ ਪਹੁੰਚੇ, ਉਹ ਪਹਿਲਾਂ ਪਹੁੰਚ ਜਾਵੇਗਾ। ਕਹੋ ਗੱਜ ਕੇ ਸਤਨਾਮ, ਉਹ ਬਹੁਤ ਨੇੜੇ ਹੈ ਪਰ ਸਿਰਫ ਗੁਰਮੁਖਾਂ ਦੇ। ਹੁਣ ਵਿਸਰਾਮ ਲਾ ਲਈਏ, ਨਾਹੀ ਤੇ ਨਿਕਟ ਵਸਾ ਨਾਹੀ, ਮਨਮੁਖਾਂ ਦੇ ਨੇੜੇ ਨੇੜੇ ਵੀ ਨਹੀਂ ਵਸਦਾ ਕਿਤੇ ਉਹਨਾਂ ਦੇ ਨੇ। ਹਰ ਦੂਰ ਉਹ ਹਰੀ ਮਨਮੁਖਾਂ ਤੋਂ ਬਹੁਤ ਦੂਰ ਹੈ, ਬਹੁਤ ਦੂਰ ਹੈ। ਉਹਨਾਂ ਨੂੰ ਭਾਵੇਂ ਕਿੰਨੀਆਂ ਭੀੜਾਂ ਮੁਸੀਬਤਾਂ ਮੁਸ਼ਕਲਾਂ ਬਣਨ, ਹਰੀ ਦੂਰ ਹੈ, ਰੱਖਿਆ ਨਹੀਂ ਕਰਦਾ। ਜਿਹੜੇ ਗੁਰਮੁਖ ਨੇ ਉਹਨਾਂ ਦੇ ਨੇੜੇ ਤੋਂ ਨੇੜੇ ਹੈ। ਉਹਨਾਂ ਨੂੰ ਜਲ ਨਹੀਂ ਡੂਬੈ, ਤਸਕਰ ਨਹੀਂ ਲੇਵ ਹੈ, ਭਾਹੇ ਨਾ ਸੱਕ ਹੈ ਜਾਲੇ, ਬਹੁਤ ਨੇੜੇ ਹੈ ਉਹ ਪਰਮੇਸ਼ਰ। ਵਿਸਰਾਮ ਲਾ ਕੇ ਪਾਤਸ਼ਾਹ ਜੀ ਫਰਮਾਉਂਦੇ ਹਨ,
ਹਰ ਆਪੇ ਸਾਵਧ ਸੁਰਤ ਤੁਮ ਆਪੇ।
ਪਰਮੇਸ਼ਰ ਹਰੀ ਵਾਹਿਗੁਰੂ ਸ਼ਬਦ ਰੂਪ ਵੀ ਤੂੰ ਆਪ ਹੈ, ਸੁਰਤ ਰੂਪ ਵੀ ਤੂੰ ਆਪ ਹੈ, ਤੇ ਧੁਨ ਰੂਪ ਵੀ ਤੂੰ ਆਪ ਹੈ। ਸਿਮਰਨ ਕਰਨ ਵਾਲੇ ਖਿਆਲ ਨਾਲ ਸੁਣੋ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਤਿੰਨ ਚੀਜ਼ਾਂ ਆ ਗਈਆਂ। ਸ਼ਬਦ ਗੁਰੂ ਸੁਰਤ ਧੁਨ ਚੇਲਾ, ਸ਼ਬਦ ਵਾਹਿਗੁਰੂ ਇਹ ਸ਼ਬਦ ਹੈ, ਸੁਰਤ ਜੋ ਉਸ ਵਾਹਿਗੁਰੂ ਵਿੱਚ ਇਨਸਾਨ ਨੇ ਜੋੜਨੀ ਹੈ ਉਹ ਸੁਰਤ ਹੈ। ਵਾਹਿਗੁਰੂ ਸ਼ਬਦ ਤੇ ਇਨਸਾਨ ਦੀ ਸੁਰਤ ਦੋਹਾਂ ਦੇ ਮਿਲਾਪ ਵਿੱਚੋਂ ਜੋ ਉਤਪੰਨ ਹੁੰਦੀ ਹੈ, ਦੋਹਾਂ ਦੇ ਸੰਗਮ ਤੋਂ, ਉਹ ਹੈ ਧੁਨੀ। ਹੇ ਪਰਮੇਸ਼ਰ ਤੂੰ ਸ਼ਬਦ ਰੂਪ ਵੀ ਆਪ ਹੈ, ਸੁਰਤ ਰੂਪ ਵੀ ਆਪ ਹੈ, ਦੋਹਾਂ ਦੇ ਸੰਗਮ ਮਿਲਾਪ ਵਿੱਚੋਂ ਜੋ ਉਤਪੰਨ ਹੁੰਦੀ ਹੈ ਧੁਨੀ, ਉਹ ਵੀ ਤੂੰ ਆਪ ਹੈ।
ਅਰੇ ਆਪੇ ਵੇਖੇ ਬਿਕਸੇ ਆਪੇ,
ਆਪ ਹੀ ਤੂੰ ਇਹ ਸੰਸਾਰ ਨੂੰ ਪੈਦਾ ਕਰਨ ਵਾਲਾ, ਪੈਦਾ ਕਰਕੇ ਆਪ ਹੀ ਵੇਖ ਰਿਹਾ, ਫਿਰ ਆਪ ਹੀ ਤਰ੍ਹਾਂ ਤਰ੍ਹਾਂ ਦੇ ਕੰਮ ਕਰਵਾ ਕੇ ਤੇ ਵਿਕਸੈ ਆਪੇ, ਆਪ ਹੀ ਵੇਖ ਰਿਹਾ, ਹੱਸ ਰਿਹਾ। ਕਿਸੇ ਤੋਂ ਤਲੀਆਂ ਤੇ ਸੀਸ ਰਖਵਾ ਕੇ, ਜੰਗ ਕਰਵਾ ਕੇ, ਧੜ ਤੋਂ ਬਿਨਾਂ ਵੇਖ ਕੇ ਹੱਸ ਰਿਹਾ, ਮੁਸਕਰਾ ਰਿਹਾ। ਕਿਸੇ ਨੂੰ ਆਪ ਗੁਰੂ ਦੁਆਰਾ ਉਹਨੇ ਸਤਾਰੇ ਦੇ ਕਿਲੇ ਵਿੱਚੋਂ ਆਕਾਸ਼ ਦੇ ਰਸਤੇ ਚਰਨ ਪਕੜਵਾ ਕੇ ਆਕਾਸ਼ ਰਾਹੀਂ ਜਹਾਜ਼ ਦੀ ਤਰ੍ਹਾਂ ਉਡਾ ਕੇ ਲਿਆ ਰਿਹਾ ਤੇ ਆਪ ਤੂੰ ਉੱਪਰ ਹੱਸ ਰਿਹਾ, ਵੇਖ ਰਿਹਾ, ਆਪ ਉਸ ਕੌਤਕ ਨੂੰ ਵੇਖ ਕੇ ਹੱਸ ਰਿਹਾ। ਤੇ ਕਿਤੇ ਮਨਮੁਖਾਂ ਨੂੰ ਠੇਡੇ ਲਵਾ ਕੇ ਇਹ ਤੂੰ ਆਪ ਹੱਸ ਰਿਹਾ, ਉਹਨਾਂ ਨੂੰ ਗਲਤ ਪਾਸੇ ਲਾ ਕੇ, ਕਿਉਂ? ਜੋ ਜੀ ਨੀਤ ਉਹ ਜਿਹਾ ਫਲ, ਜਿਹੋ ਜਿਹਾ ਮੂੰਹ ਉਹ ਜੀ ਚਪੇੜ ਮੁਤਾਬਕ, ਆਪ ਹੀ ਭੈੜਿਆਂ ਕਰਮਾਂ ਵੱਲ ਲਾ ਕੇ ਫਿਰ ਉਹਦਾ ਫਲ ਉਹਨੂੰ ਦੁੱਖ ਡੰਨ ਭੁਗਤਵਾ ਕੇ ਤੇ ਆਪ ਹੀ ਤੂੰ ਵਿਕਸੈਂ, ਪ੍ਰਸੰਨ ਹੋ ਰਿਹਾ, ਹੱਸ ਰਿਹਾ। ਜਿਵੇਂ ਕੋਈ ਬੰਦਾ ਇੱਕ ਤਮਾਸ਼ਗੀਰ ਹੁੰਦਾ ਨਾ, ਉਹ ਕਹਿੰਦਾ ਇਹਨਾਂ ਨੂੰ ਮੈਂ ਉਂਗਲਾਂ ਤੇ ਨਚਾ ਰਿਹਾ ਵੇਖਿਆ, ਉਹ ਹੱਸੀ ਜਾਂਦਾ, ਮੁਸਕਰਾਈ ਜਾਂਦਾ। ਪ੍ਰਭੂ ਵੀ ਐਸਾ ਹੀ ਹੈ, ਹਰ ਹਰ ਨਾਚੰਤੀ ਨਾਚਨਾ, ਉਹ ਪਰਮੇਸ਼ਰ ਐਸਾ ਆਪ ਹੀ ਪੈਦਾ ਕਰਨ ਵਾਲਾ, ਕਰਕੇ ਆਪ ਹੀ ਵੇਖ ਰਿਹਾ ਹੈ, ਆਪ ਹੀ ਉਹਨਾਂ ਨੂੰ ਵੇਖ ਵੇਖ ਕੇ ਫਿਰ ਤੂੰ ਖੁਸ਼ ਹੋ ਰਿਹਾ ਹੈ, ਪ੍ਰਸੰਨ ਹੋ ਰਿਹਾ, ਵਿਗਸ ਰਿਹਾ, ਹੱਸ ਰਿਹਾ ਹੈ।
ਹਰ ਆਪ ਜਪਾਏ ਆਪੇ ਹਰ ਜਾਪੇ,
ਆਪ ਹੀ ਗੁਰਮੁਖਾਂ ਦੇ ਪਾਸੋਂ ਨਾਮ ਜਪਾਉਣ ਵਾਲਾ, ਆਪ ਹੀ ਆਪਣੀ ਸਿਫਤ ਕਰਵਾਉਣ ਵਾਲਾ, ਆਪੇ ਹਰ ਜਾਪੇ, ਇਹ ਤੂੰ ਆਪ ਹੀ ਜਪਣ ਵਾਲਾ, ਇਹਦੇ ਆਪ ਹੀ ਕਿਸੇ ਦੇ ਅੰਦਰ ਬੈਠ ਕਰਕੇ ਸਭ ਕੁਝ ਤਿਆਗ ਕੇ ਸਿਮਰਨ ਵਿੱਚ ਜੁੜ ਜਾਣਾ, ਸੁਰਤ ਵਿੱਚ ਲੱਗ ਜਾਣਾ, ਤੂੰ ਆਪ ਹੀ ਜਪਾਉਣ ਵਾਲਾ, ਆਪ ਹੀ ਜਪਣ ਵਾਲਾ, ਆਪ ਹੀ ਜਾਪ ਰੂਪ ਹੈ ਹੇ ਪ੍ਰਭੂ।
ਹਰ ਆਪੇ ਸਾਰੰਗ ਅੰਮ੍ਰਿਤ ਧਾਰਾ,
ਹੇ ਪਰਮੇਸ਼ਰ ਤੂੰ ਆਪ ਹੀ ਸਾਰੰਗ ਪਪੀਹਾ ਹੈ, ਪਪੀਹਾ ਸਾਰੰਗ ਤੇ ਅੰਮ੍ਰਿਤ ਧਾਰਾ ਨਾਮ ਹੈ ਉਸ ਸਾਰੰਗ ਦੀ ਖੁਰਾਕ ਸਵੰਤੀ ਬੂੰਦ। ਆਪ ਹੀ ਤੂੰ ਸਵੰਤੀ ਬੂੰਦ ਰੂਪ ਹੈ, ਆਪ ਹੀ ਤੂੰ ਪਪੀਹਾ ਰੂਪ ਹੈ। ਇਸੇ ਪ੍ਰਕਾਰ ਹਰ ਆਪੇ ਸਾਰੰਗ ਪਪੀਹਾ ਕੀ ਹੈ ਜਗਿਆਸੂ, ਸਵੰਤੀ ਬੂੰਦ ਕੀ ਹੈ ਨਾਮ, ਤੇ ਨਾਮ ਦਾ ਚਾਹਵਾਨ ਕੌਣ ਹੈ? ਸੰਸਾਰੀ ਬੰਦਾ ਨਹੀਂ, ਮਨਮੁਖ ਨਹੀਂ, ਜਗਿਆਸੂ। ਸੰਸਾਰੀ ਬੰਦਾ ਚਾਹਵਾਨ ਦੁਨੀਆਂ ਦੇ ਧਨ ਦੌਲਤ ਪਦਾਰਥਾਂ ਦਾ, ਮਨਮੁਖ ਚਾਹਵਾਨ ਹੈ ਬੁਰਿਆਈਆਂ ਦਾ, ਤੇ ਜਗਿਆਸੂ ਹੈ ਚਾਹਵਾਨ ਉਸ ਨਾਮ ਰੂਪੀ ਸਵੰਤੀ ਬੂੰਦ ਦਾ। ਇਸ ਕਰਕੇ ਪਪੀਹੇ ਦਾ ਅਰਥ ਬਣੇਗਾ ਜਗਿਆਸੂ, ਕਿਉਂਕਿ ਬਾਰਿਸ਼ ਪੈਂਦੀ ਵਿੱਚ ਪਪੀਹਾ ਤਰਲੇ ਲੈਂਦਾ, ਤਰਲੇ ਸਵੰਤੀ ਬੂੰਦ ਮਿਲੇ। ਤੇ ਕਬੀਰ ਜੀ ਕਹਿੰਦੇ ਮੈਂ ਵੀ ਤਰਲੇ ਲੈ ਰਿਹਾ, ਕੇਸੋ ਕੇਸੋ ਕੂਕੀਆ ਨਾ ਸੋਈਆ ਆਸਾਰ, ਰਾਤ ਦਿਵਸ ਕੇ ਕੂਕਨੇ ਕਬੂ ਕੇ ਸੁਣੇ ਪੁਕਾਰ। ਐਸੇ ਪਿਆਰੇ ਜਿਹੜੇ ਨੇ ਉਹ ਵੀ ਕੂਕਦੇ ਰਹਿੰਦੇ ਨੇ, ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਉ। ਇਸ ਵਾਸਤੇ ਪਪੀਹੇ ਦਾ ਅਰਥ ਜਗਿਆਸੂ, ਆਪ ਤੂੰ ਜਗਿਆਸੂ ਰੂਪ ਹੈ, ਆਪ ਹੀ ਤੂੰ ਹੇ ਪਰਮੇਸ਼ਰ ਉਹ ਅੰਮ੍ਰਿਤ ਸਵੰਤੀ ਬੂੰਦ ਰੂਪ ਹੈ, ਤੇ ਆਪ ਹੀ ਇਸੇ ਪ੍ਰਕਾਰ ਅੰਮ੍ਰਿਤ ਧਾਰਾ ਬਾਣੀ ਦਾ ਵੀ ਅਰਥ, ਆਪ ਹੀ ਤੂੰ ਅੰਮ੍ਰਿਤ ਧਾਰਾ ਬਾਣੀ ਰੂਪ ਹੈ ਹੇ ਪਰਮੇਸ਼ਰ।
ਹਾਰੇ ਅੰਮ੍ਰਿਤ ਆਪ ਪਿਆਵਣ ਹਾਰਾ,
ਇਸ ਨਾਮ ਰੂਪ ਅੰਮ੍ਰਿਤ ਨੂੰ ਪਿਆਉਣ ਵਾਲਾ ਵੀ ਤੂੰ ਆਪ ਹੀ ਹੈ। ਪੰਜ ਪਿਆਰਿਆਂ ਰੂਪ, ਗੁਰੂ ਰੂਪ, ਗੁਰੂ ਨਾਨਕ ਰੂਪ, ਇਸ ਅੰਮ੍ਰਿਤ ਦੇ ਤਾਈਂ ਪਿਲਾਉਣ ਵਾਲਾ ਵੀ ਤੂੰ ਆਪ ਹੀ ਹੈ ਪ੍ਰਭੂ।
ਹਾਰੇ ਆਪ ਕਰੇ ਆਪੇ ਨਸਤਾਰਾ,
ਫਿਰ ਤੂੰ ਆਪ ਹੀ ਹੇ ਪਰਮੇਸ਼ਰ ਜਗਿਆਸੂ ਜਨਾਂ ਦੇ ਤਾਈਂ ਇਹ ਨਾਮ ਅੰਮ੍ਰਿਤ ਦੀ ਦਾਤ ਬਖਸ਼ ਕਰਕੇ ਇਹ ਸੰਸਾਰ ਸਮੁੰਦਰ ਤੋਂ ਤਾਰਨ ਵਾਲਾ, ਨਿਸਪਰਪੰਚ ਕਿਨਾਰੇ ਸੰਸਾਰ ਦੇ ਉੱਪਰ ਤਾਰਨ ਵਾਲਾ ਵੀ ਇਹ ਪ੍ਰਭੂ ਇਹ ਪਰਮੇਸ਼ਰ ਤੂੰ ਆਪ ਹੀ ਹੈ।
ਹਰੇ ਆਪੇ ਬੇੜੀ ਤੁਲ ਤੁਲਾ ਤਾਰਾ,
ਇਹ ਪਰਮੇਸ਼ਰ ਤੂੰ ਆਪ ਹੀ ਬੇੜੀ ਰੂਪ ਹੈ, ਬੇੜੀ ਆਪ ਹੀ ਤੁਲਹਾ ਰੂਪ ਹੈ। ਤੁਲਾ ਹੁੰਦਾ ਇੱਕ ਘਾਹ ਦਾ ਬੰਨਿਆ ਹੋਇਆ ਮੋੜਾ ਜਿਹਾ, ਇਸ ਢੰਗ ਦਾ ਬਣਾਇਆ ਹੁੰਦਾ ਹੈ, ਉਸ ਦੇ ਉੱਪਰ ਬੈਠ ਕੇ ਨਦੀਆਂ ਨੂੰ ਪਾਰ ਕਰ ਲਈਦਾ, ਤਰ ਸਕਦੇ ਹਾਂ, ਡੁੱਬਣ ਨਹੀਂ ਦਿੰਦਾ ਪਾਣੀ ਵਿੱਚ। ਆਪ ਹੀ ਉਹ ਤੁਲਹਾ ਰੂਪ ਹੈ ਤੇ ਆਪ ਹੀ ਤਾਰਾ ਰੂਪ ਹੈ। ਤਾਰਾ ਹੁੰਦਾ ਕੁਝ ਲੱਕੜਾਂ ਦੀਆਂ ਗੇਲੀਆਂ ਇਕੱਠੀਆਂ ਕਰਕੇ ਉਹ ਲੱਕੜਾਂ ਦੇ ਸੰਗਮ ਦਾ ਬਣਾਇਆ ਹੋਇਆ ਉਸਨੂੰ ਤਾਰਾ ਆਖਦੇ ਨੇ, ਤੇ ਜਹਾਜ਼ ਵੀ ਕਿਹਾ ਜਾਂਦਾ। ਆਪ ਹੀ ਤੂੰ ਉਹ ਲੱਕੜਾਂ ਦਾ ਤੁਲਹਾ ਰੂਪ ਹੈ ਤੇ ਆਪ ਹੀ ਤੂੰ ਜਹਾਜ਼ ਰੂਪ ਹੈ। ਇਸੇ ਪ੍ਰਕਾਰ ਸਤਸੰਗ ਜੀ, ਇਸ ਸੰਸਾਰ ਸਮੁੰਦਰ ਤੋਂ ਤਾਰਨ ਵਾਸਤੇ ਜਹਾਜ਼ ਕਿਹੜਾ ਹੈ? ਪਰਮੇਸ਼ਰ ਦਾ ਨਾਮ। ਬੇੜੀ ਕਿਹੜੀ ਹੈ? ਭਗਤੀ। ਤੇ ਤੁਲਹਾ ਕਿਹੜਾ ਹੈ? ਪ੍ਰੇਮ। ਆਪ ਹੀ ਇਹ ਪਰਮੇਸ਼ਰ ਤੋਂ ਭਗਤੀ ਰੂਪ ਬੇੜੀ ਹੈ, ਪ੍ਰੇਮ ਰੂਪੀ ਤੁਲਹਾ ਹੈ, ਨਾਮ ਰੂਪੀ ਤਾਰਾ ਜਹਾਜ਼ ਹੈ, ਅਥਵਾ ਸਰਗੁਣ ਭਗਤੀ, ਨਿਰਗੁਣ ਭਗਤੀ ਅਤੇ ਪਰਾਬਾਣੀ ਭਗਤੀ ਰੂਪ ਇਹ ਪਰਮੇਸ਼ਰ ਤੂੰ ਆਪ ਹੀ ਹੈ। ਬੇੜੀ ਤੁਲਹਾ ਤੇ ਤਾਰਾ ਤਿੰਨਾਂ ਦੇ ਅਰਥ ਸਰਗੁਣ ਭਗਤੀ ਨਿਰਗੁਣ ਭਗਤੀ ਤੇ ਪਰਾ ਭਗਤੀ ਲਾ ਲਈਦਾ ਹੈ।
ਹਰ ਆਪੇ ਗੁਰਮਤੀ ਨਿਸਤਾਰਾ।
ਹੇ ਪ੍ਰਭੂ ਤੂੰ ਆਪ ਹੀ ਗੁਰੂ ਦੀ ਮਤ ਸਿੱਖਿਆ ਦੇ ਕਰਕੇ ਇਹ ਸੰਸਾਰ ਸਮੁੰਦਰ ਤੋਂ ਤਾਰਨ ਵਾਲਾ ਹੈ। ਐਸਾ ਸੰਸਾਰ ਜਿਸ ਤੋਂ ਤਰਨਾ ਬਹੁਤ ਕਠਿਨ ਹੈ। ਇਹ ਪਦਾਰਥ ਆਪਣੇ ਵਿੱਚ ਡੋਬ ਲੈਂਦੇ ਨੇ, ਇਹ ਵਿਸ਼ੇ ਵਿਕਾਰ ਇਹ ਸੰਸਾਰ ਵਿੱਚੋਂ ਖਾ ਜਾਂਦੇ ਨੇ ਮੱਛਾਂ ਦੀ ਤਰ੍ਹਾਂ। ਇਹ ਬੜਵਾ ਨਾਲ ਅਗਨੀ ਤ੍ਰਿਸ਼ਨਾ ਸਾੜ ਦਿੰਦੀ ਹੈ। ਇਹ ਤੂੰ ਆਪ ਹੀ ਬਚਾਉਣ ਵਾਲਾ ਤਾਰਨ ਵਾਲਾ ਹੈ। ਹੇ ਪ੍ਰਭੂ ਹੇ ਪਰਮੇਸ਼ਰ।
ਹਰ ਆਪੇ ਨਾਨਕ ਪਾਵੇ ਪਾਰਾ।
ਸਮਾਪਤੀ ਕਰਦਿਆਂ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਹਨ, ਹੇ ਪਰਮੇਸ਼ਰ ਤੂੰ ਆਪ ਹੀ ਪਾਵੇ ਪਾਰਾ, ਆਪ ਹੀ ਮੁਕਤੀ ਰੂਪੀ ਕਿਨਾਰੇ ਤੇ ਤੂੰ ਪਾਰ ਪਾਉਣ ਵਾਲਾ। ਸਿਆਣੇ ਵਿਦਵਾਨ ਜਨ ਇਸ ਦਾ ਅਰਥ ਇਉਂ ਹੀ ਕਰ ਲੈਂਦੇ ਨੇ, ਪਾਵੇ ਪਾਰਾ, ਹੇ ਪਰਮੇਸ਼ਰ ਬੇੜੀ ਦਾ ਪੂਰਨ ਰੂਪ ਹੋ ਕੇ, ਤੂੰ ਆਪ ਹੀ ਬੇੜੀ ਦਾ ਪੂਰਨ ਰੂਪ ਹੋ ਕਰਕੇ ਤੇ ਅਗਲੇ ਕਿਨਾਰੇ ਤੇ ਪਹੁੰਚਾਉਣ ਵਾਲਾ ਹੈ। ਭਾਵ ਆ ਸਤ ਸੰਗਤ ਰੂਪ ਪੂਰ, ਇਸ ਸਤ ਸੰਗਤ ਰੂਪੀ ਬੇੜੀ ਦੇ ਵਿੱਚ ਗੁਰਸਿੱਖ ਤੇ ਗੁਰਸਿੱਖਣੀਆਂ ਰੂਪੀ ਜੋ ਪੂਰ ਹੈ ਬਿਠਾ ਕੇ ਮੁਕਤੀ ਰੂਪੀ ਕਿਨਾਰੇ ਤੇ ਆਪ ਹੀ ਪਰਮੇਸ਼ਰ ਨੂੰ ਪਹੁੰਚਾਉਣ ਵਾਲਾ ਹੈ। ਸੋ ਭਾਈ ਅਰਦਾਸ ਬੇਨਤੀ ਕਰੀਏ, ਪਾਤਸ਼ਾਹ ਜ਼ਰੂਰ ਬਖਸ਼ਿਸ਼ ਕਰਨਗੇ, ਭੁੱਲਾਂ ਚੁੱਕਾਂ ਦੀ ਮੁਆਫ਼ੀ ਮੇਰੀਆਂ ਸਮਝ ਕੇ ਮੈਨੂੰ ਮੁਆਫ਼ ਕਰਨਾ। ਇਹ ਉਪਦੇਸ਼ ਸਿੱਖਿਆ ਗੁਰੂ ਸਾਹਿਬ ਦੀ ਜਾਣ ਕੇ ਹਿਰਦੇ ਵਿੱਚ ਵਸਾਉਣੀ ਤਾਂ ਪਾਤਸ਼ਾਹ ਚੜ੍ਹਦੀਆਂ ਕਲਾ ਕਰਨਗੇ। ਅੰਮ੍ਰਿਤ ਛਕੋ ਖੰਡੇ ਬਾਟੇ ਦਾ, ਬਾਣੀ ਪੜ੍ਹਿਆ ਕਰੋ, ਸਿਮਰਨ ਕਰੋ। ਗੁਰੂ ਸਾਹਿਬ ਦੇ ਲੰਗਰਾਂ ਦੀ ਬੜੀ ਸੁੰਦਰ ਪਰੰਪਰਾ ਚੱਲ ਰਹੀ ਹੈ, ਗੱਜ ਵੱਜ ਕੇ ਲੰਗਰ ਕਰਵਾਇਆ ਕਰੋ। ਦਸਵੰਧ ਦੀ ਮਾਇਆ ਕੱਢ ਕੇ ਇਹ ਗੁਰੂ ਸਾਹਿਬ ਦੇ ਲੰਗਰ ਕਰਵਾਓ, ਰੌਣਕਾਂ ਵਧਾਓ ਤੇ ਇਸ ਆਨੰਦ ਨੂੰ ਮੰਨਣਾ ਕਰੋ, ਤਾਂ ਫਿਰ ਗੁਰੂ ਕੇ ਪਿਆਰਿਓ ਆਪਾਂ ਲੋਕ ਸੁਖੀ ਪਰਲੋਕ ਸੁਹੇਲੇ ਹੋਵਾਂਗੇ। ਹਰ ਆਪੇ ਗੁਰਮਤੀ ਨਿਸਤਾਰਾ, ਹਰ ਆਪੇ ਨਾਨਕ ਪਾਵੇ ਪਾਰਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।